हम संतन के शरण संत हमारे ओठ सुपाणी संत हमारा गहन हम संतन श्यामर पूर्व लिखिया पाए सेवा मन तेरा पाए संतन श्याम मेरे लिए रा देवे संतन श्याम बारा संतन श्याम हमला है काट हर भगत परे पंडारा संतन मौका पूंजे संते सा उतर मन का सुख धर्म राया का करा गो जा फात्यो सगलो लेखा आनंद पाए सुख पाए संतन के प्रसाद कहा मन कर सन मन रंग रते दसमा दे माया मो परम पाव कट संत शरण जो जिह मनोरथ कर दे सो संतन ते
सतनाम श्री वाहेगुरु साहब जीओ तनासरी महला पंजीवा वंदना हर वंदना गुण गावह गोपाल राय वंदना हर वंदना गुण गावह गोपाल राय राव बड़ा भाग पेटे गुरुदेवा कोट प्राग मिटे हर
सतगुरु गरीब ने आज पत पावन भगत वच्छर कृपा दे खजाने निम्रता दे हरदे शांति दे पुंज तरसी नूं तीर्थ बख्शनार जगत गुरु श्री गुरु ग्रंथ साहिब सच्चे पातशाह जी दे साजे नवाजे गुरु रूप खालसा साहिब संगत जीओ सतगुरु गरीब नवाज जी पवित्र हजूर सज के आप जी ने ਗੁਰਮੁਖਾ ਪਿਆਰਾਂ ਦੇ ਰਸਨਾ ਤੋਂ ਰਸ ਤਿੰਨਾ ਅੰਮ੍ਰਿਤਮਈ ਧੁਰ ਤੇ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਪਵਿੱਤਰ ਹੁਕਮ ਨਾਲ ਆਪਾਂ ਨੂੰ ਬਖਸ਼ਿਸ਼ ਕਰਦੇ ਹਨ ਸੋ ਪ੍ਰੇਮ ਨਾਲ ਇਸ ਵਿਚਾਰ ਥੋੜ੍ਹੇ ਸਮੇਂ ਵਾਸਤੇ ਸਰਵਣ ਕਰੋ ਕੀਰਤਨ ਕਥਾ ਦੋਹਾਂ ਚੀਜ਼ਾਂ ਦੀ ਬੜੀ ਭਾਰੀ ਸੰਧੀ ਹੈ ਕਥਾ ਕੀਰਤਨ ਸੁਖਦਾਇ ਬਚਨ ਸਤਿਗੁਰੂ ਜੀ ਨੇ ਕਹੇ ਹਨ ਤੇ ਕਥਾ ਤੇ ਕੀਰਤਨ ਦੇ ਸੰਬੰਧ ਵਿੱਚ ਫਰਮਾਉਂਦੇ ਹਨ ਸਤਿਗੁਰੂ ਜੀ ਨਿਰਗੁਣ ਕਥਾ ਕਥਾ ਹੈ ਹਰ ਕੇ ਮਿਲ ਪਰ ਸੰਗਤ ਸਾਧੂ ਜਾਣ ਕੇ ਸਭ ਤੋਂ ਉਤਮ ਹਰ ਕੇ ਕਥਾ ਨਾਮ ਸੁਣ ਤੇ ਦਰਦ ਦੁੱਖ ਲਿਖਾ ਐਸੇ ਉਤਮ ਸ੍ਰੇਸ਼ਟ ਕਥਾ ਸਤਿਗੁਰੂ ਜੀ ਦੇ ਕੀਰਤਨ ਦੇ ਬਾਰੇ ਮਹਾਰਾਜ ਨੇ ਫਰਮਾਇਆ ਹੈ ਕਿ ਭਾਈ ਸਤਿਗੁਰੂ ਜੀ ਦੇ ਚਰਨਾਂ 'ਚ ਸਿੱਖ ਬੇਨਤੀ ਕਰਨ ਲੱਗੇ ਕਿ ਮਹਾਰਾਜ ਐਸੇ ਪਵਿੱਤਰ ਅਮੋਲਕ ਕੀਰਤਨ ਬਾਰੇ ਇਹ ਆਪ ਜੀ ਨੂੰ ਪ੍ਰੇਰਨਾ ਹੋ ਰਹੀ ਹੈ ਕਿ ਆਪ ਤੋਂ ਕਹਿ ਰਹੇ ਹੋ। ਸਤਿਗੁਰੂ ਜੀ ਨੇ ਜਗਿਆਸੂ ਗੁਰਸਿੱਖਾ ਸ਼ਰਧਾ ਭਾਵਨਾ ਵਾਲੇ ਪੁੱਤਰ ਦਿੱਤਾ ਹੈ। ਫਰਮਾਉਂਦੇ ਹਨ ਜੈ ਤੋ ਗੁਣ ਉਪਦੇਸਿਆ ਮੈਂ ਤੈ ਸੋ ਕਾ ਪੁਕਾਰ ਨਾਨਕ ਕਾ ਸੁਣ ਰੇ ਮਨ ਕਰ ਕੀਰਤਨ ਹੋਏ ਉਦਾਰ। ਹੇ ਮੇਰੇ ਮਨ ਕੀਰਤਨ ਕਰ ਕੀ ਰਤਨ, ਕਿਹੜੀ ਚੀਜ਼ ਆ ਰਤਨ, ਕੁਛ ਚੀਜ਼ ਆ ਜਿਹੜੀ ਪਰਮੇਸ਼ਰ ਦੀ ਬਾਣੀ ਬਰਾਬਰ ਪਹੁੰਚ ਸਕੇ? ਨਹੀਂ ਪਹੁੰਚ ਸਕਦਾ ਕੋਈ ਵੀ ਰਤਨ, ਲੱਖ ਕਰੋੜੀ ਮਿਲੇ ਨਾ ਕਿਹੇ। ਮਨ ਦੇ ਪਰਥਾਏ ਸਿੱਖਾਂ ਦੇ ਪ੍ਰਸ਼ਨ ਨੂੰ ਮੁੱਖ ਰੱਖ ਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਤਿੰਨ ਪ੍ਰਕਾਰ ਦਾ ਭਗਤ ਸਿਆਣਿਆਂ ਨੇ ਮੰਨਿਆ, ਇੱਕ ਉੱਤਮ ਭਗਤ ਹੁੰਦਾ ਹੈ, ਇੱਕ ਮੱਧਮ ਅਤੇ ਇੱਕ ਕਨਿਸ਼ਠ ਭਗਤ। ਇਹਨਾਂ ਦੇ ਵਿੱਚੋਂ ਉੱਤਮ ਭਗਤ ਉਸ ਨੂੰ ਕਹਿੰਦੇ ਹਨ ਜੋ ਆਪਣੇ ਮਨ ਦੇ ਪ੍ਰਥਾ ਤੇ ਵਿਚਾਰ ਕਰੇ, ਬਚਨ ਦੱਸੇ, ਸੁਣਾਵੇ, ਵਰਣਨ ਕਰੇ ਅਤੇ ਉਸ ਵਿੱਚ ਸਮੂਹ ਪ੍ਰਾਣੀ ਮਾਤਰ ਦਾ ਭਲਾ ਹੋਵੇ, ਉਹਨੂੰ ਉੱਤਮ ਭਗਤ ਕਹੀਦਾ ਹੈ। ਮੱਧਮ ਭਗਤ ਹੁੰਦਾ ਹੈ ਜਿਹੋ ਜਿਹੀ ਸੰਗਤ ਵੇਖੀ ਉਹੋ ਜਿਹਾ ਪ੍ਰਚਾਰ ਕਰ ਦਿੱਤਾ, ਗੰਗਾ 'ਤੇ ਗਏ ਗੰਗਾ ਰਾਮ, ਜਮਨਾ 'ਤੇ ਗਏ ਜਮਨਾ ਰਾਮ, ਦ੍ਰਿੜਤਾ ਨਾਲ ਪਰਪੱਕਤਾ ਠੋਸ ਨਿਸ਼ਚੇ ਨਾਲ ਸੱਚ ਦੀ ਗੱਲ ਕਹਿਣ ਤੋਂ ਸੰਕੋਚ ਕਰ ਜਾਣ ਵਾਲੇ ਨੂੰ ਮੱਧਮ ਭਗਤਾ ਮੰਨਿਆ ਹੈ। ਕਨਿਸ਼ਠ ਭਗਤਾ ਉਹ ਹੁੰਦਾ ਹੈ ਕਿਸੇ ਗੁਰਮੁਖ ਨੂੰ ਉਪਦੇਸ਼ ਦੇਣਾ, ਉਸਨੇ ਧਾਰਨ ਨਾ ਕਰਨਾ ਅਤੇ ਹੱਥ ਕਰਨਾ ਕਿ ਮੈਂ ਤੈਨੂੰ ਜ਼ਰੂਰੀ ਮਨਾ ਕੇ ਜਾਵਾਂਗਾ, ਭਾਵੇਂ ਕਿੰਨਾ ਯਤਨ ਕਰ ਲੈ, ਉਹਦੇ ਮਗਰ ਮਗਰ ਹੱਥ ਨਾਲ ਤੁਰੇ ਫਿਰਨਾ, ਉਹਨੂੰ ਕਨਿਸ਼ਠ ਭਗਤਾ ਕਹਿੰਦੇ ਹਨ। ਆ ਧੰਨ ਹੈ ਸਤਿਗੁਰੂ ਜੀ ਉੱਤਮ ਭਗਤਾਂ ਨੂੰ ਉੱਤਮਤਾ ਬਖਸ਼ਣ ਵਾਲੇ। ਕਹਿੰਦੇ ਜੈਸੋ ਗੁਰ ਉਪਦੇਸਾ ਮੈਂ ਤੈਸੋ ਕਹਿ ਪੁਕਾਰ ਨਾਨਕ ਕਹਿ ਸੁਣ ਰੇ ਮਨ। ਹੇ ਮੇਰੇ ਮਨ, ਮਨ ਨਾਨ ਹੈ ਮਨ ਵੱਟੇ ਦਾ, ਜਿਵੇਂ ਆਪਾਂ ਕਹਿੰਦੇ ਮਨ ਹੋ ਗਿਆ, ਮਨ ਨਾਮ ਹੈ ਗੁਰੂ ਤੇ ਪਿਆਰੇ ਸ਼੍ਰੋਮਣੀ ਦਾ, ਮਨ ਨਾਮ ਹੈ ਮੰਤਰ ਦਾ, ਮਨ ਨਾਮ ਹੈ ਮੰਨਣ ਦਾ, ਮਨ ਨਾਮ ਹੈ ਪਿਆਰੇ ਦਾ, ਮਨ ਨਾਮ ਹੈ ਜੀਵ ਦਾ। ਪਰ ਅਰਥ ਹਮੇਸ਼ਾ ਪ੍ਰਕਰਨ ਅਨੁਸਾਰ ਹੁੰਦੇ ਹਨ। ਕਈ ਵਾਰੀ ਐਸੀਆਂ ਵਿਚਾਰਾਂ ਵੀ ਹੋ ਜਾਇਆ ਕਰਦੀਆਂ ਹੈ ਜੀ ਦੋ ਅਰਥ ਤੋਂ ਵੱਧ ਅਰਥ ਨਹੀਂ ਹੋਣੇ ਚਾਹੀਦੇ। ਇਹ ਤਾਂ ਭਾਵੇਂ ਸਮੁੰਦਰ ਤੇ ਆਕਾਸ਼ ਹੈ ਤੁਰਕੀ ਬਾਣੀ, ਜੀਵ ਹੈ ਮੱਛੀ ਤੇ ਪੰਛੀ, ਪੰਛੀ ਆਨੰਦ ਲੈ ਸਕਦਾ, ਰਸ ਲੈ ਸਕਦਾ, ਪਰ ਆਕਾਸ਼ ਦਾ ਪਾਰਾਵਾਰ ਨਹੀਂ ਪਾ ਸਕਦਾ। ਮੱਛੀ ਸਮੁੰਦਰ ਵਿੱਚ ਆਨੰਦ ਮਾਣ ਸਕਦੀ, ਕ੍ਰੀੜਾ ਕਰ ਸਕਦੀ ਹੈ, ਪਰ ਸਿਰਾ ਨਹੀਂ ਕੋਈ ਲੱਭ ਸਕਦਾ। ਜਿੰਨੀ ਕੁ ਸਤਿਗੁਰੂ ਜੀ ਸਮਰਥ ਬਖਸ਼ਣ, ਉਸੇ ਅਨੁਸਾਰ ਹੀ ਪ੍ਰਾਣੀ ਮਾਤਰ ਗੁਰੂ ਕੇ ਪਿਆਰਿਆਂ ਤੁਰਕੀ ਬਾਣੀ ਵਿੱਚੋਂ ਅਸਾਂ ਵਿਚਾਰ ਕਰਨ ਰੂਪ ਉਡਾਰੀਆਂ ਲਾਉਣੀਆਂ ਹੈ ਤੇ ਆਨੰਦ ਮਾਣ ਸਕਦਾ। ਪਰ ਇਹ ਨਹੀਂ ਕੋਈ ਕਹਿ ਸਕਦਾ ਕਿ ਇਦੋਂ ਪਰੇ ਹੁਣ ਬਸ ਹੈ, ਕਹਿਣ ਵਾਲੇ ਦੀ ਬਸ ਤਾਂ ਹੋ ਸਕਦੀ ਹੈ, ਤੁਰਕੀ ਬਾਣੀ ਦੀ ਕਦੇ ਬਸ ਅੰਤ ਨਹੀਂ। ਇਹੋ ਅੰਤ ਨਾ ਜਾਣਾ ਕੋਈ, ਜਿਹੜਾ ਨਹੀਂ ਪਰਮੇਸ਼ਰ ਦਾ ਸਿਰਾ ਜਾਣਾ ਜਾਣਾ, ਇਹ ਰੱਬ ਦਾ ਅੰਤ ਹੈ, ਹੋਰ ਕੋਈ ਅੰਤ ਨਹੀਂ ਹੁੰਦਾ। ਜੇ ਉਸ ਤਰ੍ਹਾਂ ਪਾਵੇਗਾ ਕੋਈ ਤਾਂ ਬਚਨ ਕਹਿਣ ਅੰਤ ਕੋ ਚਾਹਣ ਯੋਗ ਹੈ ਸੇ ਆਏ ਅੰਤ ਗਵਾਏ। ਅੰਤ ਨੂੰ ਚਾਹਣ ਵਾਸਤੇ ਸਿਰਾ ਲੱਭਣ ਵਾਸਤੇ ਕਿ ਰਾਤ ਦੇ ਗਵਾ ਕੇ ਆ ਗਏ, ਰੱਬ ਦਾ ਅੰਤ ਨੂੰ ਕੋਈ ਪਿਆਰੇ ਪਾ ਸਕਦਾ? ਉਹਦੇ 'ਤੇ ਭਾਵਨਾ ਕਰਨੀ, ਭਰੋਸਾ ਕਰਨੀ, ਉਸ ਅਕਾਲ ਪੁਰਖ ਪਿਆਰੇ ਦਾ ਅੰਤ ਹੈ। ਪਰ ਪ੍ਰਕਰਨ ਅਨੁਸਾਰ ਹਮੇਸ਼ਾ ਅਰਥ ਹੁੰਦੇ ਹਨ, ਪ੍ਰਕਰਨ ਹੋਰ ਹੋਵੇ ਤੇ ਗਿਆਨੀ ਕਥਾ ਕਰਨ ਵਾਲਾ ਅਰਥ ਕੋਈ ਹੋਰ ਹੀ ਕਰੀ ਜਾਵੇ, ਉਹ ਸੁਣਨ ਵਾਲੇ ਨੂੰ ਵੀ ਰਸ ਨਹੀਂ ਤੇ ਗੁਰੂ ਕੀ ਬਾਣੀ ਦੀ ਬਿਆਦਰੀ ਤੇ ਅਨਰਥ ਹੋ ਜਾਂਦੇ ਹਨ। ਜਿਵੇਂ ਬਚਨ ਆਉਂਦੇ ਹਨ ਸਤਿਗੁਰੂ ਜੀ ਦੇ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ। ਹੁਣ ਇੱਥੇ ਅਰਥ ਕਰਨ ਵਾਲੇ ਕਰੀ ਜਾਵੇ ਪੋਖ ਤੁਖਾਰ, ਉਹਦੇ ਮੀਨੇ ਤੁਖਾਰ ਨਾ ਠੰਡ ਦਾ, ਤੁਖਾਰ ਨਾ ਬਰਫ ਦਾ, ਬਰਫ ਤੇ ਠੰਡ ਦਾ ਕੁਝ ਅੰਤਰ ਹੈ, ਤਸੀਰ ਭਾਵੇਂ ਇੱਕ ਹੈ। ਠੰਡ ਦਾ ਅੰਤਰ ਕਿਵੇਂ ਆ? ਹੁਣ ਜਿਵੇਂ ਇੱਥੇ ਬੈਠੇ ਆ, ਸਿਆਲ ਦੇ ਵਿੱਚ ਰਾਤ ਨੂੰ ਠੰਡ ਲੱਗਦੀ ਆ ਪਰ ਬਰਫ਼ ਨਹੀਂ ਜਾਂਦੀ, ਅਤੇ ਬਰਫ਼ ਵਿੱਚ ਜਾਈਏ ਅਤੇ ਠੰਡ ਉੱਥੇ ਵੀ ਲੱਗਦੀ ਆ, ਪਰ ਉਹਨੂੰ ਆਪਾਂ ਬਰਫ਼ ਕਹਿੰਦੇ, ਬਰਫ਼ 'ਚੋਂ ਠੰਡ ਲੱਗਦੀ ਹੈ। ਉਹ ਬਰਫ਼ ਆਕਾਰ ਰੂਪ ਵਿੱਚ ਆ ਠੰਡ, ਅਤੇ ਇੱਥੇ ਮਹਿਸੂਸ ਰੂਪ ਵਿੱਚ ਆ, ਆਕਾਰ ਰੂਪ ਵਿੱਚ ਨਹੀਂ। ਤੇਨਾ ਕਿਹੜਾ ਕਥਨ ਮਾਸਟਰ ਗੁਰੂ ਕਾ ਪਿਆਰੇ ਅੰਤਰ ਹੈ ਤੋ ਤੁਖਾਰ ਨਾਮਾ ਸੰਦੂਕ ਦਾ ਜਿਹਦੇ ਕੱਪੜੇ ਪਾਈ ਦੇ ਹੈ ਤੁਖਾਰ ਨਾਮਾ ਊਠ ਦਾ ਬੋਤੇ ਦਾ ਤੇ ਜਨ ਗਿਆਨੀ ਕਥਾ ਕਰਨ ਵਾਲੇ ਉੱਥੇ ਕਹੇਗਾ ਪੋਖ ਤੁਖਾਰ ਨਾ ਵਿਆਪਕ ਕੰਠ ਮਿਲਿਆ ਹਰ ਨਾ ਹੋ ਜਿਹਨਾਂ ਨੂੰ ਹਰੀ ਨਾ ਪਤੀ ਪਿਆਰਾ ਮਿਲ ਗਿਆ ਉਹਨਾਂ ਨੂੰ ਤੁਖਾਰ ਊਠ ਨੀ ਚਿੰਬੜਦਾ ਇਹ ਗਲਤ ਹੋਵੇਗਾ ਜੇ ਕਹੇ ਸੰਦੂਕ ਨੀ ਚਿੰਬੜਦਾ ਸੰਦੂਕ ਨੇ ਕਾਹਲਾ ਚਿੰਬੜਨਾ ਪਾਉਣਾ ਵਿੱਚ ਕੱਪੜਾ ਤੇ ਗੁਰੂ ਕੇ ਪਿਆਰੇ ਤੇ ਜੜਤਾ ਰੂਪੀ ਠੰਡ ਬੇਮੁਖਤਾ ਰੂਪ ਠੰਡ ਜਿਹੜੀ ਹੈ ਇਹ ਨੀ ਕਦੇ ਲੱਗੇਗੀ ਹਰੀ ਪਰਮੇਸ਼ਰ ਨਾਲ ਪਿਆਰੇ ਨੂੰ ਮਿਲ ਪਵੇਗਾ ਸੋ ਸਤਿਗੁਰੂ ਗਰੀਬ ਨੂੰ ਅੱਜ ਨੇ ਕਿਰਪਾ ਕੀਤੀ ਹੈ ਸੋ ਗੁਰੂ ਕੇ ਪਿਆਰੇ ਰਸਨਾ ਦੁਆਰਾ ਤੁਰਕੀ ਬਾਣ ਦੇ ਕੀਰਤਨ ਗੁਰਮੁਖਾਂ ਪਿਆਰੇ ਦੇ ਰਸਨਾ ਤੇ ਮਿਠਾਸ ਪਰਿਵਰਤਨਾਂ ਵਿੱਚ ਸਰਵਣ ਕੀਤੇ ਹਨ ਜੋ ਸਤਿਗੁਰ ਦੀ ਕਿਰਪਾ ਦਾ ਸਦਕਾ ਸਤਿਗੁਰ ਦੀ ਬਾਣੀ ਦੇ ਆਧਾਰ ਤੇ ਚੱਲ ਕਰਕੇ ਆਪਣੀ ਜੀਵਨ ਜ਼ਿੰਦਗੀ ਨੂੰ ਬਤੀਤ ਕਰਨ ਦੇ ਰਾਸਤੇ ਤੇ ਪੈ ਕਰਕੇ ਉਸਦਾ ਉਪਦੇਸ਼ ਪਿਆਰੇ ਦਿੰਦੇ ਹਨ ਉਹਨਾਂ ਗੁਰਮੁਖਾਂ ਤੋਂ ਪਿਆਰੇ ਆਪਾਂ ਸਰਵਣ ਕੀਤਾ ਸੋ ਚਿੱਤ ਤਾਂ ਇਸ ਕੇ ਕੀਰਤਨ ਹੋ ਗਿਆ ਹੈ ਉਦੋਂ ਪ੍ਰੰਤ ਦਾਸ ਵਰਗ ਨੂੰ ਬੋਲਣਾ ਯੋਗ ਨਹੀਂ ਕਿਉਂਕਿ ਜਿਸ ਨੂੰ ਕੁਝ ਆਉਂਦਾ ਨਾ ਹੋਵੇ ਤੇ ਚੰਗੇ ਪਤੋਂ ਤੇ ਮਗਰ ਬੋਲਣਾ ਵੀ ਸੋਭਾ ਨਹੀਂ ਪਾਉਂਦਾ ਸ਼ੇਰ ਦੇ ਸਾਹਮਣੇ ਮੱਛਰ ਦਾ ਬੋਲਣਾ ਠੀਕ ਨਹੀਂ ਹੋਇਆ ਕਰਦਾ ਫਿਰ ਗੁਰੂ ਕੇ ਪਿਆਰੇ ਜਦੋਂ ਤੋਂ ਸ਼ਹੀਦ ਦੇ ਫੋਟੋ ਰੂਪ ਵਿੱਚ ਦਰਸ਼ਨ ਕਰ ਰਹੇ ਹਾਂ ਮਨ ਵਿੱਚ ਕੁਝ ਖਿਆਲ ਫੁਰ ਰਹੇ ਸਨ ਪਰ ਭਾਈ ਜਗਜੀਤ ਸਿੰਘ ਗੁਰਮੁਖ ਦਾ ਹੁਕਮ ਹੋ ਗਿਆ ਕਿ ਸੰਗਤ ਵੱਲੋਂ ਤੈਨੂੰ ਹੁਕਮ ਹੈ ਕਿ ਥੋੜ੍ਹੇ ਮਿੰਟਾਂ ਵਾਸਤੇ ਦਰਸ਼ਨ ਗੁਰੂ ਕੇ ਕਰ ਅਤੇ ਵਿਚਾਰ ਆਪਣੇ ਪ੍ਰਗਟ ਕਰਨੇ ਚਾਹੀਦੇ ਹਨ ਸੋ ਸਤਿਗੁਰੂ ਗਰੀਬ ਨਵਾਜ ਜੀ ਦੇ ਚਰਨਾਂ 'ਚ ਸਿੱਖ ਸੰਗਤਾਂ ਬੇਨਤੀਆਂ ਕਰਨ ਲੱਗੀਆਂ ਕਿ ਸਤਿਗੁਰੂ ਜੀ ਇੱਕ ਤਾਂ ਵੰਦਨਾ ਕਰਨ ਦਾ ਤਰੀਕਾ ਦੱਸੋ ਕਿਹਦੇ ਚਰਨਾਂ 'ਚ ਕਰੀਏ ਸੱਚੇ ਪਾਤਸ਼ਾਹ ਗੁਣ ਕਿਸ ਦੇ ਗਾਉਣਾ ਕਰੀਏ ਲੋਕੀ ਤਾਂ ਬੰਦਿਆਂ ਦੇ ਗੁਣ ਗਾਉਂਦੇ ਹਨ ਕੋਈ ਮਾਤੀਆਂ ਦੇ ਗੁਣ ਗਾਈ ਜਾਂਦਾ ਕੋਈ ਦਰਖਤਾਂ ਜੰਡਾਂ ਨੂੰ ਸੰਦੂਰ ਧੁਖਣ ਦੇ ਗੁਣ ਗਾਈ ਜਾਂਦਾ ਹੈ ਕੋਈ ਪਿੱਪਣ ਨੂੰ ਪਾਣੀ ਪਾਉਣ ਦੀ ਮਹਾਨਤਾ ਦੱਸੀ ਜਾਂਦਾ ਕੋਈ ਕੰਨ ਪਾਟਣ ਦੀ ਮਹਾਨਤਾ ਵਿਸ਼ੇਸ਼ ਦੱਸਦਾ ਹੈ ਆਪ ਜੀ ਦੱਸੋ ਜੀ ਕਿਹਦੇ ਗੁਣ ਗਾਈਏ ਸੋ ਤੀਜੇ ਪ੍ਰਸ਼ਨ ਵਿੱਚ ਹੈ ਕਿ ਸਤਿਗੁਰੂ ਅਕਾਲ ਪੁਰਖ ਨੂੰ ਕਿਵੇਂ ਮਿਲਿਆ ਜਾਂਦਾ ਹੈ ਪੰਜਵਾਂ ਪ੍ਰਸ਼ਨ ਹੈ ਕਿ ਸਤਿਗੁਰੂ ਜੀ ਕਰੋੜਾਂ ਕੀਤੇ ਅਪਰਾਧਾਂ ਨੂੰ ਮੇਟਣ ਦਾ ਕਿਹੜਾ ਸਾਧਨ ਹੈ ਸੋ ਸੱਤਵਾਂ ਪ੍ਰਸ਼ਨ ਹੈ ਕਿ ਪ੍ਰਤੱਖ ਅੱਗ ਤੋਂ ਤੇ ਤ੍ਰਿਸ਼ਨਾ ਤੇ ਝੋੜੇ ਦੀ ਅੱਗ ਤੋਂ ਕਿਵੇਂ ਬਚਿਆ ਜਾਵੇ ਸੋ ਅੱਗੇ ਪ੍ਰਸ਼ਨ ਹੈ ਕਿ ਇਹ ਸੰਸਾਰ ਸਮੁੰਦਰ ਤੋਂ ਕਿਵੇਂ ਤਰਿਆ ਜਾਵੇ ਜੀ ਸੋ ਗੁਰੂ ਕੇ ਪਿਆਰੇ ਅੱਗੇ ਪ੍ਰਸ਼ਨ ਹੈ ਸਤਿਗੁਰੂ ਗਰੀਬ ਨਵਾਜ ਭੈ ਤੋਂ ਰਹਿਤ ਕਿਵੇਂ ਹੋਈਏ ਗੁਰੂ ਗਰੀਬ ਨਵਾਜ ਜਮਦੂਤਾਂ ਦੀ ਕੁੱਟ ਤੋਂ ਕਿਸ ਤਰੀਕੇ ਨਾਲ ਬਚੀਏ ਬੜਾ ਭਾਰੀ ਡਰ ਲੱਗਦਾ ਹੈ ਕ੍ਰਿਸ਼ਨਾ ਦੀ ਅੱਗ ਨੂੰ ਅੱਗ ਦੀ ਤਪਸ਼ ਨੂੰ ਮੇਟਣ ਨੂੰ ਕੌਣ ਸਮਰੱਥ ਹੈ ਸੱਚੇ ਪਾਤਸ਼ਾਹ ਸਰਨ ਕਿਸ ਦੀ ਲਈਏ ਜਿਸ ਕਰਕੇ ਸਾਡਾ ਪਾਰ ਪਾਰਾ ਹੋ ਸਕੇ ਇਹ ਪ੍ਰਸ਼ਨ ਹਨ ਗੁਰੂ ਕੇ ਪਿਆਰੇ ਸਿੱਖ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਈਸ਼ਵਰ ਰੂਪ ਹੋ ਕਰਕੇ ਗੁਰੂ ਰੂਪ ਹੋ ਕਰਕੇ ਜਗਿਆਸੂ ਗੁਰਮੁਖ ਪਿਆਰ ਨੂੰ ਸਿੱਖਿਆ ਦਿੰਦੇ ਬਖਸ਼ਦੇ ਹਨ ਉਪਰੰਤ ਸੁਣੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾਸਰੀ ਮਹੱਲਾ ਪੰਜਵਾ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਨਾਸਰੀ ਰਾਗਣੀ ਵਿੱਚ ਪੰਜਵੇਂ ਪਾਤਸ਼ਾਹ ਤਰਨ ਗਗਨ ਨਵ ਖੰਡਨ ਹੈ ਜੋਤ ਸਵਰੂਪੀ ਰਹੇ ਭਾਰ ਧਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਾਰ ਐਸੇ ਸ਼ਹੀਦਾਂ ਦੇ ਸਰਤਾਜ ਚੋਜੀ ਪ੍ਰੀਤਮ ਜੀ ਘਰ ਬਾਰਵਾਂ ਬਾਰਵੇਂ ਘਰ ਸਰਤਾਰ ਦੇ ਵਿੱਚ ਉਚਾਰਦੇ ਹਨ ਇੱਕ ਜੋ ਅਗਵਾਤ ਰੂਪ ਪਰਮੇਸ਼ਰ ਦੁਬਦਾ ਤੁਰੈਤ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਇੱਕ ਜੋ ਜਾਤੀ ਵਿਜਾਤੀ ਸਵਗਤ ਭੇਦ ਰਹਿਤ ਹੈ ਓਮਕਾਰ ਜੋ ਮੰਗਲ ਰੂਪ ਹੈ ਇੱਕ ਜੋ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਓਮਕਾਰ ਉਚਾਰਨੇ ਸੇ ਜੋ ਰੱਖਿਆ ਕਰਨ ਵਾਲਾ ਹੈ ਤ੍ਰੇਤ ਪ੍ਰਕਾਰ ਦੇ ਭੇਦ ਸਨ ਗੁਰੂ ਕੇ ਪਿਆਰੇ ਓਮ ਓ ਨਮ ਓ ਨਮ ਇਹ ਤਾਰ ਕੇ ਫਰਕ ਸੀ ਇਹਨਾਂ ਚੀਜ਼ਾਂ ਦਾ ਸਤਿਗੁਰ ਜੀ ਨੇ ਏਕਾ ਲਾ ਕੇ ਜਣਾ ਦਿੱਤਾ ਹੈ ਜਾਤੀ ਵਿਜਾਤੀ ਸਵਗਤ ਭੇਦ ਰਹਿਤ ਜਾਤੀ ਜਿਵੇਂ ਮਨੁੱਖ ਦੀ ਹੈ ਉਹਦੇ ਵਰਗੀ ਕੋਈ ਹੋਰ ਜਾਤੀ ਦਾ ਜੰਮਿਆ ਵੀ ਨਹੀਂ ਨਾਰ ਨਾ ਪੁਰਖ ਨਾ ਪੰਖ ਨੂੰ ਸੱਚ ਚਿੱਤਰ ਸਰੂਪ ਉਹ ਰੁਕੇ ਪਿਆਰੋ ਕਿਸੇ ਮਨੁੱਖ ਵਰਗਾ ਵੀ ਨਹੀਂ ਹੈ ਤੇ ਵਿਜਾਤੀ ਦੂਜੀ ਹੋਰ ਜਾਤ ਤੋਂ ਜਿਵੇਂ ਪਸ਼ੂ ਡੰਗਰ ਹੈ ਉਹ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਗੁਰੂ ਕੇ ਪਿਆਰੇ ਤੇ ਜਾਤੀ ਵਿਜਾਤੀ ਸਵਗਤ ਆਪਣੇ ਆਪ ਵਿੱਚ ਭੇਦ ਫਰਕ ਹੋਣਾ ਉਹਦੇ ਚ ਇਹ ਵੀ ਕੋਈ ਗੱਲ ਨੀ ਕਹਿੰਦੇ ਜਿਵੇਂ ਦਰਖਤ ਹੈ ਉਹਦੇ ਆਪਣੇ ਆਪ ਵਿੱਚ ਬੜਾ ਭਾਰੀ ਫਰਕ ਹੈ ਮੁੱਢ ਹੋਰ ਆਕਾਰ ਦਾ ਟਹਿਣੇ ਹੋਰ ਆਕਾਰ ਦੇ ਟਹਿਣੀਆਂ ਉਦੋਂ ਪਤਲੀਆਂ ਸੋ ਪੱਤਰੇ ਉਦੋਂ ਪਤਲੇ ਆ, ਫੁੱਲ ਹੋਰ ਆਕਾਰ ਦਾ, ਫਲ ਹੋਰ ਪ੍ਰਕਾਰ ਦਾ ਹੈ, ਉਹਦਾ ਛਿੱਲੜ ਹੋਰ ਤਰੀਕੇ ਦਾ, ਤੇ ਬੀਜ ਜਿਹੜੇ ਵਿੱਚ ਆ ਹੋਰ ਰੰਗ ਦੇ ਢੰਗ ਦੇ ਹਨ, ਤੇ ਆਪਣੇ ਆਪ ਵਿੱਚ ਜਿਹੜਾ ਭੇਦ ਉਹਨਾਂ ਨੂੰ ਸਵਯਨ ਭੇਦ ਕਹਿੰਦੇ ਹੈ। ਸੋ ਸਵਯਨ ਗੁਰੂ ਕੇ ਪਿਆਰੋ ਭੇਦ ਤੁਲਤ ਹੋਣਾ, ਉਹ ਪਰਮੇਸ਼ੁਰ ਆਪਣੇ ਆਪ ਵਿੱਚ ਫਰਕ ਨਹੀਂ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਜਿਹੋ ਜਿਹਾ ਤੂੰ ਹੈ ਤੂੰ ਉਹ ਜਿਹਾ ਪਰਮੇਸ਼ੁਰ ਆਪ, ਤੇਰੇ ਵਰਗਾ ਹੋਰ ਕੋਈ ਹੈ ਨਹੀਂ। ਇਸ ਵਾਸਤੇ ਜਾਤੀ ਵਿਜਾਤੀ ਸਜਾਤ ਭੇਦ ਰਹਿਤ ਹੈ ਪਰਮੇਸ਼ੁਰ, ਦੇਸ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਦੇਸ਼ ਕਾਲ ਤੇ ਵਸਤੂ ਇਹ ਤਿੰਨ ਚੀਜ਼ਾਂ ਹਨ, ਉਹ ਪਰਮੇਸ਼ੁਰ ਦੇਸ਼ ਤੋਂ ਵੀ ਰਹਿਤ ਹੈ, ਉਹਨੂੰ ਕੋਈ ਨੀ ਕਹਿ ਸਕਦਾ ਮਾਲੇ ਵਿੱਚ ਜੰਮਿਆ, ਕੋਈ ਨੀ ਕਹਿ ਸਕਦਾ ਮਾਝੇ ਵਿੱਚ ਜੰਮਿਆ, ਘੜੀ ਘੇਤ ਜੰਮਿਆ, ਪੁੱਠਵਾਰ ਚ ਜੰਮਿਆ, ਉਹ ਦੇਸ਼ ਤੋਂ ਵੀ ਰਹਿਤ ਹੈ। ਤੇ ਕਾਲ ਦਾ ਕੋਈ ਸਮਾਂ ਵੀ ਨਹੀਂ ਕਿ ਅੰਮ੍ਰਿਤ ਵੇਲੇ ਜਨਮ ਲਿਆ ਸੀ ਜਾਂ ਦੁਪਹਿਰੇ 12 ਵਜੇ ਜੰਮਿਆ ਜਾਂ ਰਾਤ ਨੂੰ ਜੰਮਿਆ, ਉਹਦਾ ਗੁਰੂ ਕੇ ਪਿਆਰੋ ਸਮਾਂ ਵੀ ਕੋਈ ਨਹੀਂ, ਜੰਮਣ ਤੋਂ ਬਾਅਦ ਹੈ ਪਰਮੇਸ਼ੁਰ, ਨਾ ਸਮਾਏ ਨਾ ਬਾਪ ਕਿੰਤੂ ਜਾਇਓ, ਐਸਾ ਹੈ ਅਕਾਲ ਪੁਰਖ। ਦੇਸ਼ ਕਾਲ ਵਸਤੂ, ਵਸਤੂ ਦੇ ਨਾਲ ਕੱਟੇ ਵੰਡੇ ਚੁੱਕੇ ਜਾਣ ਵਾਲਾ ਵੀ ਨਹੀਂ। ਸੋ ਵਸਤੂਆਂ ਤਿੰਨ ਪ੍ਰਕਾਰ ਦੀਆਂ ਹਨ। ਸੋ ਗੁਰੂ ਕੇ ਪਿਆਰੋ, ਇੱਕ ਸਮਾਸ਼ਟੀ ਉਪਾਧੀ ਹੁੰਦੀ ਹੈ, ਇੱਕ ਵਿਅਸ਼ਟੀ ਉਪਾਧੀ ਹੁੰਦੀ ਹੈ। ਸੋ ਇਹ ਤਿੰਨ ਵਸਤੂਆਂ ਨੇ ਜੀਵ ਦੀਆਂ, ਤੇ ਤਿੰਨ ਹੈ ਈਸ਼ਵਰ ਦੀਆਂ। ਸੋ ਜੀਵ ਦੀਆਂ ਹੈ ਵਿਸਵ, ਤੇਜਸ ਤੇ ਪਰਾਗ, ਤੇ ਪਰਮੇਸ਼ਰ ਦੀਆਂ ਈਸ਼ਵਰ ਦੀਆਂ ਹਨ। ਸੋ ਅਭਿਆਕ੍ਰਿਤ ਪਹਿਲਾਂ ਹੈ ਗੁਰੂ ਕੇ ਪਿਆਰੋ ਵੈਰਾਗ, ਅਭਿਆਕ੍ਰਿਤ ਤੇ ਹਿਰਨ ਗਰਭ, ਇਹ ਤਿੰਨ ਵਸਤੂ ਈਸ਼ਵਰ ਦੀਆਂ ਹਨ। ਉਹ ਪਰਮੇਸ਼ਰ ਅਕਾਲ ਪੁਰਖ ਇਹਨਾਂ ਤਿੰਨਾਂ ਤੋਂ ਸੁਤੰਤਰ ਹੈ। ਕਿਵੇਂ? ਜੀਵ ਦੀਆਂ ਤਿੰਨ ਕਿਹੜੀਆਂ ਵਸਤੂ ਹੈ? ਜੀਵ ਦੀਆਂ ਹੈ ਵਿਸਵ। ਸੋ ਜਿਹੜਾ ਗੁਰੂ ਕੇ ਪਿਆਰੇ ਜਾਗਰਤ ਅਵਸਥਾ ਦਾ ਅਭਿਮਾਨੀ ਜੀਵ ਹੈ, ਜਿਹੜਾ ਕਹਿੰਦਾ ਕਿ ਮੈਂ ਜਾਗਦਾ, ਇਹ ਗੁਰੂ ਕੇ ਪਿਆਰੇ ਹੈ, ਇਹਨੂੰ ਵਿਸਵ ਕਹਿੰਦੇ ਹੈ। ਤੇ ਜਿਹੜਾ ਸੁਪਨਾ ਅਵਸਥਾ ਦਾ ਅਭਿਮਾਨੀ ਜੀਵ ਹੈ, ਜਿਹੜਾ ਕਹਿੰਦਾ ਮੈਨੂੰ ਸੁਪਨਾ ਆਇਆ, ਉਹਨੂੰ ਤੈਜਸ ਕਹਿੰਦੇ ਹੈ। ਤੇ ਜਿਹੜਾ ਗੁਰੂ ਕੇ ਪਿਆਰੇ ਸੁਪਨ ਜਾਗਰਤ ਸੁਪਨ ਤੇ ਸਖੋਪਤ, ਜਿਹੜੀ ਸਖੋਪਤ ਅਵਸਥਾ ਹੈ, ਜਦੋਂ ਨੀਂਦ ਆ ਜਾਂਦੀ ਉਸ ਸੂਖਮ ਨਾੜੀ ਚ, ਜਿਹੜੀ ਵਾਲ ਦੇ ਸੋਵੇਂ ਹਿੱਸੇ ਨਾਲ ਬਰੀਕ ਨਾੜੀ ਹੈ ਜਿਹਦੇ ਵਿੱਚ ਵਾਪਸ ਆਉਂਦਾ, ਜਿਹੜੇ ਕਹਿੰਦੇ ਮਨ ਪਕੜਨਾ ਬੜਾ ਸੌਖਾ, ਸੋਵਾਂ ਹਿੱਸਾ ਵਾਲ ਦਾ ਦੇਖ ਲਓ, ਕਤਰ ਕੇ ਲੰਮੇ ਲੋ, ਤੈਨੂੰ ਬਰੀਕ ਕਰੋ, ਕਿੰਨਾ ਬਰੀਕ ਬਣੇਗਾ, ਉਹਦੇ ਵਿੱਚ ਮਨ ਸੌਂਦਾ ਰਾਤ ਨੂੰ। ਤੇ ਗੁਰੂ ਕੇ ਪਿਆਰੇ ਸੌਂ ਕੇ ਕਿਤੇ ਜਹਾਜ਼ ਤੇ ਚੜ ਜਾਣਾ ਇੱਕ ਰਾਤੀ ਤੇ, ਇਹਨੇ ਬਰੀਕ ਥਾਂ ਚ ਹਾਥੀਆਂ ਦੀਆਂ ਲੈਣਾਂ ਦੀਆਂ ਲੈਣਾਂ ਲਾ ਦਿੰਦਾ, ਕਤੋਰਾਂ ਦੀਆਂ ਕਤੋਰਾਂ ਬੰਨ ਦਿੰਦਾ, ਇਹਨੇ ਬਰੀਕ ਥਾਂ ਚ ਸੌਂਦਾ ਹੈ। ਸੋ ਗੁਰੂ ਕੇ ਪਿਆਰੇ ਸੁਖਰੂਪ ਦਾ ਵਸਤਾ ਦਾ ਅਭਿਮਾਨੀ ਜੀਵ ਹੈ, ਉਹਨੂੰ ਗੁਰੂ ਕੇ ਪਿਆਰੋ ਪਰਾਗ ਕਹੀਦਾ ਹੈ। ਸੋ ਇਸੇ ਤਰ੍ਹਾਂ ਤਿੰਨ ਅਵਸਥਾ ਹਨ ਈਸ਼ਵਰ ਦੀਆਂ, ਵਸਤੂ ਵਸਤਾ ਨੀ ਵਸਤੂ, ਤਿੰਨ ਹੈ ਈਸ਼ਵਰ ਦੀਆਂ। ਸੋ ਇੱਕ ਗੁਰੂ ਕੇ ਪਿਆਰੇ ਵੈਰਾਤ ਹੈ, ਇੱਕ ਅਭਿਆਕ੍ਰਿਤ ਹੈ, ਇੱਕ ਹਿਰਨ ਗਰਭ ਹੈ, ਜਿਹੜਾ ਸਾਰੇ ਜੀਵ ਜੰਤੂਆਂ ਦੀ ਜਾਗਰਤ ਅਵਸਥਾ ਦਾ ਅਭਿਮਾਨੀ ਹੈ। ਪਸ਼ੂ ਕੀ, ਪੰਛੀ ਕੀ, ਮਨੁੱਖ ਕੀ, ਦਰਖਤ ਕੀ, ਇਹ ਵੀ ਜਾਗਦੇ ਹੈ, ਇਹਨਾਂ ਦੀ ਅਵਸਥਾ ਦਾ ਜਿਹੜਾ ਅਭਿਮਾਨੀ ਹੈ ਉਹਨੂੰ ਵੈਰਾਂਤ ਕਹੀਦਾ। ਤੇ ਜਿਹੜਾ ਸਾਰੇ ਸੰਸਾਰ ਦੀ ਸੁਪਨੇ ਅਵਸਥਾ ਦਾ ਅਭਿਮਾਨੀ ਹੈ ਉਹਨੂੰ ਹਿਰਨ ਗਰਭ ਕਹੀਦਾ। ਤੇ ਜਿਹੜਾ ਪਿਆਰੇ ਸਾਰੇ ਸੰਸਾਰ ਦੀ ਸਖੋਪਤ ਅਵਸਥਾ ਦਾ ਅਭਿਮਾਨੀ ਹੈ ਉਹਨੂੰ ਅਭਿਆਕ੍ਰਿਤ ਕਹੀਦਾ। ਇਹ ਤਿੰਨ ਅਵਸਥਾ ਹਨ, ਪਰ ਉਹ ਇੱਕ ਇਹਨਾਂ ਤਿੰਨਾਂ ਤੋਂ ਵੀ ਰਹਿਤ ਹੈ, ਉਹਨੂੰ ਇੱਕ ਕਿਹਾ ਗੁਰੂ ਕੇ ਪਿਆਰੇ। ਬਾਣੀ ਦੋ ਪ੍ਰਕਰਨਾਂ ਤੋਂ ਆਰੰਭ ਹੁੰਦੀ ਹੈ, ਇੱਕ ਤੇ ਸੋ ਗੁਰੂ ਕੇ ਪਿਆਰੇ ਉਪਕਰਨ ਤੇ ਉਪਸਹਾਰ। ਉਪਕਰਨ, ਉਪਕਰਨ ਜਿਹੜਾ ਪ੍ਰਕਰਨ ਹੈ ਇਹ ਚੱਲਦਾ ਹੈ ਅੰਗ ਤੋਂ, ਉਪਕਰਮ ਕਰਨ ਵੀ ਉਪਕਰਨ ਹੈ। ਜਿਹੜਾ ਉਪਸਹਾਰ ਪ੍ਰਕਰਨ ਹੈ ਇਹ ਚੱਲਦਾ ਅੱਖਰ ਤੋਂ। ਸੋ ਸਤਿਗੁਰੂ ਜੀ ਨੇ ਦੋ ਪ੍ਰਕਰਨ ਮੁੱਖ ਰੱਖ ਕੇ ਬਾਣੀ ਆਰੰਭੀ ਹੈ, ਤੇ ਦੋਵੇਂ ਮੁਖੀ ਆਰੰਭ ਕਰਕੇ ਗੁਰੂ ਕੇ ਪਿਆਰੇ ਸਮਾਪਤੀ ਕੀਤੀ ਹੈ। ਸਤਿਗੁਰੂ ਜੀ ਨੇ ਏਕੇ ਤੋਂ ਆਰੰਭ ਕਰਕੇ ਤੇ ਸਮਾਪਤੀ ਤੇ ਜਾ ਕਰਕੇ, ਇੱਕ ਤਾਂ ਏਕ ਲਾਇਆ ਸਮਾਪਤੀ ਦਾ, ਤੇ ਦੂਜਾ ਏਕ ਲਾਇਆ ਗੁਰੂ ਕੇ ਪਿਆਰੇ ਉਪਕਰਨ ਪ੍ਰਕਰਨ ਦਾ। ਤੇ ਸੱਸੇ ਅੱਖਰ ਤੋਂ ਬਾਣੀ ਆਰੰਭ ਕੀਤੀ ਹੈ, ਤੇ ਸੱਸੇ ਅੱਖਰ ਤੇ ਹੀ ਜਾ ਕੇ ਬਾਣੀ ਸਮਾਪਤ ਕੀਤੀ, ਉਪਸਹਾਰ ਨੂੰ ਅਖੀਰ ਤੇ ਜਾ ਕੇ ਮਿਟਿਆ ਨਹੀਂ। ਸੋ ਪ੍ਰਕਰਨ ਜੋ ਰੱਖੇ ਹੈ ਉਹਨਾਂ ਨੂੰ ਸਿਰੇ ਤੱਕ ਨਿਭਾ ਦੇਣ ਦਾ ਸਤਿਗੁਰੂ ਜੀ ਨੇ ਇਹ ਨਿਯਮ ਰੱਖਿਆ ਹੈ। ਇਸ ਵਾਸਤੇ ਦੋਹਾਂ ਪ੍ਰਕਰਨਾਂ ਵਿੱਚ ਬਾਣੀ ਮਾਰੇ ਨੇ ਉਚਾਰੀ ਹੈ,
ਜਿੰਨੀ ਵੀ ਬਾਣੀ ਹੈ ਇਹਨਾਂ ਦੋਹਾਂ ਪ੍ਰਕਰਨਾਂ ਦੇ ਅੰਦਰ ਰੱਖੀ ਹੈ, ਚਾਹੇ ਕਿਸੇ ਰਾਗ ਵਿੱਚ, ਕਿਸੇ ਤਾਨ ਵਿੱਚ, ਕਿਸੇ ਤਾਲ ਵਿੱਚ, ਕਿਸੇ ਘਰ ਵਿੱਚ, ਸੋ ਕਿਸ ਤਰ੍ਹਾਂ ਵੀ ਜਾ ਰਹੀ ਹੈ, ਉਹ ਗੁਰੂ ਕੇ ਪਿਆਰੇ ਬਾਣੀ ਇਹਨਾਂ ਦੋਹਾਂ ਨਿਗਮਾਂ ਤੋਂ ਬਾਹਰ ਨਹੀਂ ਸਤਿਗੁਰੂ ਨੇ ਕੀਤੀ। ਪਰ ਇੱਕ ਜ਼ਰੂਰ ਹੈ, ਬਾਣੀ ਸੁਤੰਤਰ ਹੈ, ਇਹ ਵੇਦ ਦੇ, ਸ਼ਾਸਤਰ ਦੇ, ਪ੍ਰਾਣ ਦੇ, ਸਿਮਰਤੀ ਦੇ, ਉਪਨਿਸ਼ਦ ਦੇ, ਕਿਸੇ ਵੀ ਗੁਰੂ ਕੇ ਪਿਆਰੇ ਹੋਰ ਦੇ ਅਧੀਨ ਨਹੀਂ। ਪਰ ਬੇਖਸਮੀ ਵੀ ਨਹੀਂ, ਨਖਸਮੀ ਵੀ ਨਹੀਂ, ਪਰ ਇਹ ਜ਼ਰੂਰ ਹੈ ਸੁਤੰਤਰ। ਇੱਕ ਵਾਰੀ ਮਹਾਂਪੁਰਖਾਂ ਨਾਲ ਵਿਚਾਰ ਹੋਏ ਦਾਸ ਨਾਲ ਸੀ 1965 ਦੇ ਵਿੱਚ, ਕੁਝ ਗੁਰੂ ਦੇ ਪਿਆਰੇ ਕਹਿਣ ਲੱਗੇ ਜੀ ਇੱਕ ਅੱਖਰ ਕੱਢੋ। ਮਹਾਂਪੁਰਖ ਕਹਿਣ ਲੱਗੇ ਦੱਸੋ ਕਿਹੜਾ? ਕਹਿੰਦੇ ਜੀ ਜਿਣ ਕੇ ਬਣ ਕੇ ਘਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ। ਇਹ ਜੀ ਵਿਆਕਰਨ ਠੀਕ ਨਹੀਂ, ਭਾਵੇਂ ਨੌ ਪ੍ਰਕਾਰ ਦੀ ਵਿਆਕਰਨ ਲੋਕਾਂ ਨੇ ਮੰਨੀ ਆ, ਪਾਣੀ ਮੁਨੀ ਵਰਗਿਆਂ ਨੇ ਬਣਾਉਣਾ ਕੀਤੀਆਂ, ਪਰ ਗੁਰੂ ਕੇ ਪਿਆਰੇ ਇੱਥੇ ਵਿਆਕਰਨ ਦੀਆਂ ਸਭ ਲੱਤਾਂ ਟੁੱਟ ਜਾਂਦੀਆਂ। ਗੁਰਮਤ ਦੀ ਬਾਣੀ ਸੁਤੰਤਰ ਹੈ, ਗੁਰੂ ਕੀ ਬਾਣੀ ਸੁਤੰਤਰ ਹੈ, ਗੁਰੂ ਕੀ ਬਾਣੀ ਅਧੀਨ ਨਹੀਂ ਪਰ ਖਸਮ ਤੋਂ ਰਹਿਤ ਵੀ ਨਹੀਂ, ਖਸਮ ਵਾਲੀ ਹੈ। ਕਹਿਣ ਲੱਗੇ ਜੀ ਅਰਥ ਵਿਆਕਰਨ ਅਨੁਸਾਰ ਨਹੀਂ ਬਣਦਾ। ਮਹਾਂਪੁਰ ਕਹਿਣ ਲੱਗੇ ਭਾਈ ਭਗਤ ਜੀ ਨੇ ਕਹਿ ਦਿੱਤਾ ਆਪਣੀ ਰਸਨਾ ਦੁਆਰਾ, ਸੋ ਪਾਂਡੇ ਕੁਮਰੀ ਗਾਇਤਰੀ ਲੋਭੇ ਕਾ ਖੇਤ ਖਾਤੀ ਥੀ, ਲੇ ਕਰ ਠੇਂਗਾ ਟੰਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਭਗਵਾਨ ਦਿੱਤੀ ਗੁਰੂ ਕੇ ਪਿਆਰੇ ਇਹ ਮੰਤਰ ਦੇ, ਇਹ ਵਿਚਾਰੇ ਜੋ ਸੀ ਗੁਰੂ ਕੇ ਪਿਆਰੇ ਖੇਤ ਚੜਨ ਗਏ ਗਾਇਤਰੀ, ਗਊ ਦਾ ਰੂਪ ਧਾਰ ਕਰਕੇ, ਸੋ ਬ੍ਰਹਮੇ ਦੇ ਘਰ ਵਾਲੀ ਨਾਲ ਜਿਦ ਕਰਕੇ, ਪਾਦੇ ਦਾ ਪ੍ਰਕਰਨ ਲੰਮਾ ਹੈ, ਸੋ ਗੁਰੂ ਕੇ ਪਿਆਰੇ ਇਸ ਤਰ੍ਹਾਂ ਇਹਨਾਂ ਦਾ ਹੋਇਆ ਲੱਤ ਤੋੜ ਦਿੱਤੇ। ਮਹਾਂਪੁਰਖ ਕਹਿਣ ਲੱਗੇ ਸਤਿਗੁਰ ਨੇ ਜਾਣ ਰੂਪੀ ਸੋਟਾ ਲੈ ਕਰਕੇ ਤੁਹਾਡੀ ਵਿਆਕਰਨ ਰੂਪੀ ਗਾਇਤਰੀ ਲੱਤ ਇੱਥੇ ਤੋੜ ਦਿੱਤੀ ਹੈ ਤੇ ਬਾਣੀ ਸ਼ੁੱਧ ਹੈ, ਇਹਨੂੰ ਨਾ ਕੱਢੋ, ਕਹਿੰਦੇ ਸਿੱਧ ਕਰੋ। ਮਹਾਂਪੁਰਖ ਕਹਿਣ ਲੱਗੇ ਸਿੱਧ ਕਰ ਲਈਏ ਫਿਰ ਸ਼ਾਂਤੀ ਆ ਜਾਵੇਗੀ। ਕਹਿੰਦੇ ਜੀ ਆਵੇਗੀ। ਮਹਾਂਪੁਰਖ ਕਹਿਣ ਲੱਗੇ ਜਿਣ ਕੇ ਬਣ ਕੇ, ਬਣ ਕੇ ਆ ਬਹੁ ਬਚਨ ਤੇ ਘੜੀ ਨਾ ਆਇਆ, ਆਇਆ ਇੱਕ ਬਚਨ। ਹੁਣ ਜੇ ਕਿਸੇ ਨੂੰ ਪੁੱਛੀਏ ਕੌਣ ਆ ਜੀ ਫਲਾਨਾ ਆਇਆ, ਤੇ ਜੇ ਬਹੁਤੇ ਜੀ ਫਲਾਨੇ ਆਏ ਹੈ, ਆਏ ਬਹੁ ਬਚਨ ਹੈ, ਆਇਆ ਇੱਕ ਬਚਨ ਹੈ, ਇਸ ਵਾਸਤੇ ਬਣ ਕੇ ਬਹੁ ਬਚਨ ਹੈ ਤੇ ਘੜੀ ਨਾ ਆਇਆ ਇੱਕ ਬਚਨ ਹੈ। ਬਣ ਕੇ ਗਏ ਸੀ ਸੁੰਦਰ ਸਰੂਪ ਵਾਲੇ ਬਹੁਤੇ ਜੰਗ ਕਰਨ ਵਾਸਤੇ ਏਮਨਾਬਾਦ ਵਿੱਚ, ਤੇ ਮੁੜ ਕੇ ਵਾਪਸ ਇੱਕ ਵੀ ਕਿਸੇ ਘਰ ਵਾਲੀ ਦਾ ਪਤੀ ਨਹੀਂ ਆਇਆ। ਇਹ ਅਰਥ ਸਿੱਧ ਕਰਕੇ ਵਿਕਾਇਆ ਸੀ ਗੁਰਮਤ ਦੇ ਆਧਾਰ ਤੇ, ਗਏ ਸੀ ਗੁਰੂ ਕੇ ਪਿਆਰੇ। ਸੋ ਸਤਿਗੁਰ ਨੇ ਬਚਨ ਕਹੇ ਜਿਨ ਸਿਰ ਸੋਹਰ ਪੱਤੀਆਂ ਮੰਗੀ ਪਾਏ ਸੰਦੂਰ, ਇਹ ਬਖਸ਼ਿਸ਼ ਕੀਤੀ ਹੈ ਉਹਨਾਂ ਬਾਤ ਦੇ ਵਿੱਚ। ਸੋ ਗੁਰੂ ਕੇ ਪਿਆਰੇ ਨੀਵੀਂ ਪਾ ਕੇ ਬਹਿਣਾ ਪੈ ਗਿਆ ਸੀ। ਧੁਰ ਕੀ ਬਾਣੀ ਤੇ ਕਦੇ ਵੀ ਐਸਾ ਅਰਥ ਨਹੀਂ ਹੋਣਾ ਚਾਹੀਦਾ ਜਿਹੜਾ ਮੈਂ ਕਰਦਾ ਇਹ ਹੀ ਠੀਕ ਹੈ, ਜਿਹੜਾ ਦੂਜਾ ਕਰਦਾ ਉਹ ਨਹੀਂ। ਅਰਥ ਵਾਰੇ ਗੁਰੂ ਕੇ ਪਿਆਰੇ ਹਾਂ। ਸੋ ਜਿਸ ਤੇ ਸਤਿਗੁਰ ਦੀ ਕਿਰਪਾ ਵੱਧ ਤੋਂ ਵੱਧ ਵੀ ਵਿਚਾਰ ਹੋ ਸਕਦੀ ਹੈ, ਵੱਧ ਤੋਂ ਵੱਧ ਵੀ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ, ਸੋ ਗੁਰੂ ਕੇ ਪਿਆਰ ਅਰਥ ਕਰਵਾ ਸਕਦੇ ਹਨ। ਪਰ ਇਹ ਵੀ ਅਰਥ ਕਰਨ ਵਾਲੇ ਨੂੰ ਹੱਥ ਨਹੀਂ ਹੋਣਾ ਚਾਹੀਦਾ, ਤੂੰ ਗਲਤ ਕਰਦਾ ਅਰਥ ਤੇ ਮੈਂ ਕੀ ਕਰਦਾ, ਕੀ ਪਤਾ ਭਾਈ ਤੇਰੇ ਨਾਲ ਉਹਦੀ ਚੜ੍ਹਦੀ ਅਵਸਥਾ ਇੱਕ ਦੂਜੇ ਚੜ੍ਹਦੀਆਂ, ਕੌਣ ਜਾਣਾ ਮੇਰਾ ਨਾਮ ਜੀ ਉਹ ਹੈ। ਪਰ ਸਤਿਗੁਰੂ ਬਾਣੀ ਸੱਚੇ ਪਾਤਸ਼ਾਹ ਜੀ ਨੇ ਜੋ ਰਚੀ ਹੈ ਇਹਦੇ ਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਵਿਆਕਰਨ ਅਨੁਸਾਰ ਹੀ ਹੋਵੇ ਤੇ ਬਾਣੀ ਠੀਕ ਹੋ ਸਕਦੀ ਹੈ। ਜੇ ਵਿਆਕਰਨ ਅਨੁਸਾਰ ਨਾ ਬਾਣੀ ਦੀ ਕੋਈ ਪੰਗਤੀ ਹੋਵੇ ਤੇ ਉਹ ਤੇ ਬਾਣੀ ਦੀ ਪੰਗਤੀ ਕੱਢ ਦਿਓ, ਇਹ ਗਲਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੜ੍ਹਾਈਆਂ ਨੂੰ ਸਤਿਕਾਰ ਦਿੱਤਾ ਹੈ, ਪਰ ਗੁਰੂ ਕੇ ਪਿਆਰ ਸੁਤੰਤਰ ਦਾ ਸਹਿਤ ਹੋ ਕਰਕੇ ਦਿੱਤਾ ਹੈ। ਐਸਾ ਉਹ ਇੱਕ ਹੈ ਓਂਕਾਰ ਮੰਗਲ ਪ੍ਰਕਾਸ਼ ਰੂਪ ਤੇ ਸਹਾਇਤਾ ਕਰਨ ਵਾਲਾ, ਸਤਿ ਤ੍ਰੈ ਕਾਲ ਬਾਦ ਰੂਪ ਹੈ, ਗੁਰ ਚੇਤਨ ਸਰੂਪ ਹੈ, ਗੁਰ ਸਾਰਿਆਂ ਤੋਂ ਵੱਡਾ ਹੈ, ਗੁਰ ਇਹਦਾ ਗੁਰ ਨਾਮ ਹੈ ਗੁਰੂ ਕੇ ਪਿਆਰੇ ਮਗਨ ਦਾ, ਗੁਰ ਨਾਮ ਹੈ ਪਹਾੜ ਦਾ, ਗੁਰ ਨਾਮ ਹੈ ਬਾਣੀ ਦਾ ਗਿਰੀ ਅੱਖਰ ਤੋਂ ਸ਼ਬਦ ਬਣਿਆ ਗੁਰ। ਸੋ ਸਿਵੇਂ ਮਹਾਰਾਜ ਨੇ ਬਚਨ ਕਹੇ ਹੈ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ, ਇਹ ਬਚਨ ਤੇ ਗਿਰੀ ਬਾਣੀ ਬਾਰੇ ਬਚਨ ਕਹੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਾ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ, ਤੇ ਸਵਾਲ ਤੇ ਗਿਰੀ ਗੁਰਬਾਣੀ ਰੂਪ ਵੀ ਵੱਡੇ ਹਨ। ਸੋ ਗੁਰੂ ਕੇ ਪਿਆਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਦੇਵ ਜੀ ਵੱਡੇ ਹਨ। ਤੂੰ ਮੇਰਾ ਮੇਰ ਪਰਬਤ ਪ੍ਰ ਸਵਾਮੀ, ਉੱਠ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨੀ ਹਰ ਮੇਰੀ, ਇਸ ਵਾਸਤੇ ਪਰਬਤ ਰੂਪ ਵੀ ਸਤਿਗੁਰ ਜੀ ਹਨ। ਸੋ ਗੁਰੂ ਕੇ ਪਿਆਰੇ ਪਾਪਾਂ ਨੂੰ ਨਿਕਲ ਜਾਣ ਵਾਲੇ ਵੀ ਹੈ। ਹਿਰਦੇ ਚੋਂ ਕਾਮ ਤੋਂ ਲੋਭ ਮੋਹ ਕਰ ਆਦਿਕ ਨੂੰ ਕੱਢ ਕੇ ਦੈਵੀ ਸੰਪਦਾ ਗੁਣਾਂ ਨੂੰ ਭਰ ਦੇਣ ਵਾਲੇ ਰੂਪ ਭਾਂਡੇ ਨੂੰ ਪੂਰਤੀ ਕਰ ਦੇਣ ਵਾਲੇ ਹੈ। ਵਾਹਿਗੁਰੂ ਉਹ ਸੱਤ ਹੈ, ਸਦਾ ਰਹਿਣ ਵਾਲਾ ਤੇ ਪ੍ਰਸਾਦ ਆਨੰਦ ਸਰੂਪ ਹੈ, ਪਰ ਵਿਸ਼ੇਸ਼ ਕਰਕੇ ਸਾਧ ਸਵਾਦਾਂ ਤੋਂ ਪਰੇ ਹੈ। ਸਿੱਧਾਂ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ? ਮਹਾਰਾਜ ਕਹਿੰਦੇ ਇੱਕ ਓਅੰਕਾਰ। ਇਹ ਤਾਂ ਜੀ ਮੰਗਲ ਹੈ ਮਹਾਰਾਜ ਕਹਿੰਦੇ ਸਤਿਗੁਰੂ ਜੀ ਕਿਰਪਾ ਦੇ ਨਾਲ। ਸਤਿਗੁਰੂ ਕਿਵੇਂ ਆ ਰਿਹਾ? ਕਹਿੰਦੇ ਪ੍ਰਸਾਦ। ਇਹ ਭਾਈ ਪ੍ਰਸਾਦ ਕਿਰਪਾ ਸਾਡੇ ਤੇ ਇੱਕ ਓਅੰਕਾਰ ਦੀ ਹੈ, ਉਹ ਹੀ ਸਾਡਾ ਗੁਰੂ ਹੈ, ਹੋਰ ਸਾਡਾ ਕੋਈ ਗੁਰੂ ਨਹੀਂ। ਤੇ 523 ਵਾਰੀ ਸਤਿਗੁਰੂ ਨੇ ਦਰਜ ਕੀਤਾ ਸਤਿਗੁਰੂ ਦੇ ਸਰੂਪ ਵਿੱਚ। ਗੁਰੂ ਕਿਵੇਂ ਸ਼ਬਦ ਆਉਂਦੇ ਹੈ? ਇਹ ਵੀ ਬਚਨ ਕਹੇ ਸੀ ਸ਼ਬਦ ਗੁਰੂ ਸੁਰਤ ਪਹੁੰਚੇ ਲੈ। ਇਹ ਵੀ ਸਿੱਧਾ ਨੇ ਪ੍ਰਸਾਦ ਬਖਸ਼ਿਸ਼ ਕੀਤੀ ਹੈ ਕਿ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਦਰ ਸ਼ਬਦ ਹੈ ਜਗ ਬੌਰਾ ਆਨੰਦ। ਸਿੱਧ ਪ੍ਰਸ਼ਨ ਕਰੀ ਜਾਂਦੇ, ਸਤਿਗੁਰੂ ਉੱਤਰ ਦੇਈ ਜਾਂਦੇ ਹੈ। ਇਹਨਾਂ ਨੇ ਖਿਆਲ ਕੀਤਾ ਕਿ ਜੇ ਤੀਜੀ ਵਾਰੀ ਮੰਨ ਲੈਣ ਤੇ ਸਾਡਾ ਫਿਰ ਵੀ ਕੰਮ ਕੁਝ ਬਣ ਜਾਵੇ। ਕਹੇ ਜਿਹੜੀ ਵਿਅਕਤੀ ਤੁਹਾਡਾ ਗੁਰੂ ਹੈ ਕਿ ਨਹੀਂ ਕੋਈ? ਮਹਾਰਾਜ ਸਤਿਗੁਰੂ ਜੀ ਨੇ ਬਚਨ ਕਹੇ ਹੈ, ਤਤ ਨਿਰੰਜਨ ਜੋਤ ਸਵਾਰੀ ਸੋਹਣ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਸਿੱਧੇ ਪ੍ਰਕਿਰਤੀ ਦੇ ਪਾਰਾਵਾਰ ਨੂੰ ਵਿਆਪਕ ਸਰੂਪ ਸਾਰਿਆਂ ਦੀ ਪਾਲਣਾ ਕਰਨ ਵਾਲਾ ਸਾਨੂੰ ਤਾਂ ਉਹ ਗੁਰੂ ਮਿਲਿਆ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਵਾਉਣਾ ਚਾਹੁੰਦੇ ਸੀ, ਪਰ ਭਾਈ ਸਾਹਿਬ ਨੇ ਸਿੱਧ ਕੀਤਾ ਹੈ ਆਪਣੇ ਰਤਨਾਂ ਦੁਆਰਾ। ਸਰਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਐਸੇ ਸਤਿਗੁਰੂ ਗਰੀਬ ਨਿਵਾਸ ਜੀ ਹਨ ਤੇ ਬੀਜ ਰੂਪ ਮੰਤਰ ਹੈ ਗੁਰੂ ਕੇ ਪਿਆਰ ਉਚਾਰਨ ਕੀਤਾ ਹੈ। ਅੱਗੇ ਸੁਣੋ ਨਮਸਕਾਰ ਦੇ ਸਵਾਲ ਚ। ਸਤਿਗੁਰੂ ਜੀ ਕਹਿੰਦੇ ਭਾਈ ਵੰਦਨਾ ਕਰੋਗੇ ਹਰੀ ਅਕਾਲ ਪੁਰਖ ਵੰਦਨਾ ਕਰਨ ਦੇ ਯੋਗ ਹੈ। ਜੋ ਪ੍ਰਥਮੀ ਦੀ ਪਾਲ ਪਾਲਣਾ ਕਰਨ ਵਾਲਾ ਰਾਜ ਰਾਜਾ ਰੂਪ ਹੈ, ਉਹਦੇ ਗੁਣਾਂ ਨੂੰ ਗਾਉਣਾ ਕਰੋ। ਬੰਦਿਆਂ ਦੇ ਗੁਣ ਨਾ ਗਾਉਂਦੇ ਫਿਰੋ, ਫਿਰ ਪੜੋ
ਵੰਦਨਾ।
ਸਤਿਗੁਰੂ ਜੀ ਵੰਦਨਾ ਕਰਨ ਦਾ ਲਾਭ ਕੇ ਮਹਾਰਾਜ ਕਹਿੰਦੇ ਵੰਦਨਾ ਹਰ ਵੰਦਨਾ। ਜਦੋਂ ਵੰਦਨਾ ਨਮਸਕਾਰ ਕਰਾਂਗੇ ਤੇ ਹਰ ਨਾਮ ਦਾ ਨਾਸ ਕਰਨ ਦਾ ਤੇ ਵੰਦਨਾ ਨਾਮ ਬੰਧਨਾ ਦਾ। ਜਿੰਨੇ ਵੀ ਬੰਧਨ ਪਏ ਹਰੀ ਸਾਰੇ ਹਟੇ ਦੇਗਾ ਜਦੋਂ ਵੰਦਨਾ ਨਮਸਕਾਰ ਕਰਾਂਗੇ। ਵੰਦਨਾ ਹਰ ਬੰਦ ਨਾ, ਜਦੋਂ ਹਰੀ ਦਾ ਰੂਪ ਜਾਣ ਕੇ ਅਕਾਲ ਪੁਰਖ ਨੂੰ ਵੰਦਨਾ ਕੀਤੀ ਕਹਿੰਦੇ ਵੰਦਨਾ, ਨਹੀਂ ਕੋਈ ਬੰਧਨ ਰਹਿੰਦਾ। ਸਤਿਗੁਰੂ ਜੀ ਕੋਈ ਸਾਖੀ ਉਦਾਹਰਨ ਦੱਸੋ ਕੋਈ ਸੁਣਾਓ ਤਾਂ ਗੁਰੂ ਕੇ ਪਿਆਰੇ ਮਹਾਰਾਜ ਕਹਿੰਦੇ ਹਰੀ ਦਾ ਰੂਪ ਜਾਣ ਕੇ ਪਹਿਲੇ ਸਰੂਪ ਦੇ ਚਰਨਾਂ ਤੇ ਵੰਦਨਾ ਨਮਸਕਾਰ ਕੀਤੀ ਏਵਨਾ ਬਾਸ ਦੇ ਕੈਦੀਆਂ ਨੇ। ਜਦੋਂ ਹਰੀ ਦਾ ਰੂਪ ਜਾਣ ਕੇ ਵੰਦਨਾ ਕੀਤੀ ਤੇ ਵੰਦਨਾ, ਨਹੀਂ ਕੋਈ ਬੰਧਨ ਰਿਹਾ। ਜੇਲ ਦਾ ਸਾਰੇ ਕੱਢ ਦਿੱਤੇ ਛੁਡਾ ਤੇ ਗੁਰੂ ਨਾਨਕ ਦੇਵ ਜੀ ਨੇ ਤੇ ਵੰਦਨਾ ਹਰ ਤੇ ਵੰਦਨਾ ਹਰੀ ਦਾ ਰੂਪ ਜਾਣ ਕੇ ਵੰਦਨਾ ਕੀਤੀ ਹੈ। ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਗਵਾਲੀਅਰ ਦੇ ਕਿਲੇ ਵਿੱਚ ਨਹੀਂ ਕੋਈ ਬੰਧਨ ਰਹਿਣ ਦਿੱਤਾ। 52 ਰਾਜਿਆਂ ਨੂੰ ਸੁਤੰਤਰ ਕਰ ਦਿੱਤੇ ਸਾਰੇ ਤੇ ਵੰਦਨਾ ਹਰ ਹਰੀ ਦਾ ਰੂਪ ਜਾਣ ਕੇ ਵੰਦਨਾ ਕੀਤੀ। ਰੁਸਤਮ ਰਾਏ ਤੇ ਬਾਲੇ ਰਾਏ ਜਨਵਾਰੇ ਦੇ ਰਾਜ ਨੇ ਸਤਾਰੇ ਦੇ ਕਿਲੇ ਚ ਸਿੱਖ ਬਾਣੀ ਪੜ੍ਹਦਾ ਹੈ, ਸਤਿਗੁਰ ਸਿੱਖੇ ਬੰਧਨ ਕੱਟ ਗੁਰ ਕਰ ਸਿੱਖ ਵਿਕਾਰ ਤੇ ਹੱਟ। ਸੁਣ ਲਈ ਪੰਗਤੀ, ਰਾਜਿਆਂ ਨੇ ਕੈਦੀਆਂ ਨੇ ਕਿਹੜੀ ਬਾਣੀ ਪੜ੍ਹਨਾ ਹੈ? 5ਵੇਂ ਪਾਤਸ਼ਾਹ ਦੀ। ਸਤਿਗੁਰ ਦੇ ਬੰਧਨ ਕੱਟਣਗੇ, ਹਾਂ ਕੱਟ ਦੇਣਗੇ, ਨਿਸ਼ਚੇ ਨਾਲ ਜਪੇਗਾ ਤੇ 40 ਦਿਨ ਜਾਪ ਕੀਤਾ ਦੋਹਾਂ ਨੇ ਦਿਨੇ ਰਾਤ, ਇੱਕ ਰਾਤ ਇੱਕ ਸੌ ਜਾਂਦਾ ਦੂਜਾ ਜਪਦਾ ਹੈ। 35ਵੇਂ ਦਿਨ ਗੁਰੂ ਕੇ ਪਿਆਰੇ ਉਹਨਾਂ ਨੂੰ ਕੱਢਿਆ। ਇਤਿਹਾਸ ਪੜ੍ਹੀਏ ਤੇ ਹਿਸਟਰੀ ਵੇਖੀਏ ਰਾਜਿਆਂ ਦੀ, 60 ਸਾਲ ਦਾ ਸਨ ਵਿਰਸਾ ਅਰਸਾ ਨਿਕਲਦਾ ਹੈ। ਜੋਤੀ ਜੋਤ ਸਮਾਉਣ ਤੋਂ 60 ਸਾਲ ਮਗਰੋਂ ਕਣਗੀ ਧਰਜੀ ਨੇ ਸਮੇਤ ਘੋੜੇ ਜਾ ਕੇ ਰੁਸਤਮ ਰਾਜ ਤੇ ਬਾਲੇ ਰਾਜ ਨੂੰ ਸਤਾਰੇ ਦੇ ਕਿਲੇ ਚੋਂ ਕੱਢ ਕੇ ਲਿਆਉਂਦਾ ਹੈ। ਇੱਕ ਤਾਂ ਇਹ, ਦੂਜਾ ਉਸ ਅਸਥਾਨ ਤੋਂ ਸਿੱਧਤਾ ਪ੍ਰਾਪਤ ਹੁੰਦੀ ਹੈ ਕਿ ਗੁਰਦੁਆਰੇ ਦਾ ਨਾਮ ਹੈ ਗੁਪਤ ਸੌਰ ਤੇ ਇਲਾਕੇ ਦਾ ਨਾਮ ਹੈ ਮਨਮਾੜ। ਸੋ ਗੁਰੂ ਕੇ ਪਿਆਰੇ ਉੱਥੋਂ ਉਡਾਏ ਆ, ਜਦੋਂ ਉਹ ਚੋਰੀ ਨਹੀਂ ਨਸਾਏ, ਉਦੋਂ ਪਹਿਰੇਦਾਰ ਨੂੰ ਕਿਹਾ ਕਿ ਅਸੀਂ ਲੈ ਚੱਲੇ ਹੈ ਤੇ ਉੱਥੇ ਲਿਜਾ ਕੇ ਗੁਪਤ ਪਾੜ ਕੇ ਛੱਡੇ ਸੀ ਤੇ ਇਹ ਕਿਹਾ ਸੀ ਅੱਗੇ ਵਾਸਤੇ ਐਸੀ ਭਾਵਨਾ ਨਾਲ ਨਹੀਂ ਰੱਜਣਾ ਕਿ ਸਮੇਤ ਘੋੜੇ ਦੇ ਦਰਸ਼ਨ ਦੇਣ। जो भावना हो रहे थे भाई संतोख सिंह जी सेवा कर दे हजूर साहब तो प्यारे जाके अरदास करो भावना पूरी हो जा करेगी। अगे वास्ते ऐसे दर्शन मैं करके आराधना नहीं करनी ये सिक्ख्या दी सी गुप्त सरनाम पा के गुप्त जाके उन्होंने उसे छड़िया सी ऐसे सतगुरु जी हैं कहते बंदना हर बंदना 40 दिन पाठ किया सुखमनी साहब का लगातार 35वें दिन करेंगे धर्म के दर्शन हरी का रूप नानक जी मत्था टेकिया बंदना नहीं कोई बंधन रहा हाथ करियां बंदना हर बंदना जो हरि का रूप लैन के बंदना की गुरु के प्यारे सतगुरु के चरणों से जेड़े औरंगजेब ने कैद किए थे तारे आगे ने मार के बहादुर शाह राज दिया सतगुरु सच्चे पातशाह चरणों से नमस्कार कीतियां कैदियों ने ते बहादुर शाह नूं कैद करके उन्हें सारे सुतंत्र किए बंदना नहीं कोई बंधन रहन दिता इसे तरह बंदना हर बंदना जो हरि का रूप जाके बंदना नमस्कार की कश्मीरी पंडितों ने सतगुरु गरीब नवाज जी ने अपना शीस दे करके बंधना नहीं रहन दिता बंधन गुलामी दी जंजीर का कट दिता है ते बंदना हर बंदना जो हरि का रूप जान के बंदना की हाथी ने हरिहर क्षेत्र से डुबन लगे तंगे ने पकड़ लिया ते कहंदे बंदना नहीं रहन दिता बंधन गुरु के प्यारो हाथी नूं कढ के मरी चो बाहर रख दिता इसे तरह ही जो गुरु तेग बहादुर साहब जी के चरणों में हिंदुस्तान रूप हाथी औरंगजेब रूपी तंदुआ शरा रूपी तारा पा के संसार रूपी मध रूपी नदी में गुरु के प्यारे डोबन लगा सी उस वे हिंदुस्तान रूप हाथी ने प्रेम रूपी फुल ला करके सतगुरु सच्चे पातशाह चरण अर्पण किया गुरु गोबिंद सिंह साहब सच्चे पातशाह ने सुदर्शन चक्र दे थां तीर चला करके औरंगजेब रूपी तंदुए दियां शरा रूपी तारा कट के मन रूपी नदी के डुबण तो बचा के हिंदुस्तान रूप हाथी नूं सुतंत्र कर दिता बंदना नहीं रहन दिता बंदन कदों कहिंदे बंदना हर जो हरि दे चरण हरि दा रूप जान के बंदना कीती इसे तरह जीव इक हाथी है जीव रूप हाथी नूं अग्या वासना रूपी तार रूपी नदी दे विच पदार्थ रूपी पानी नाल भरी हुई है इहदे विच डोबना चाहुंदा है जदों जीव रूप हाथी ने शरदा रूपी फुल लै के सतगुरु ग्रंथ साहिब सच्चे पातशाह भगवान दे चरणों च अर्पण किया सतगुरु ग्रंथ साहिब जी ने शब्द रूपी सुदर्शन चक्र गुरु के गुरसिख दी रसना तो अभ्यास करौण रूप चला के अज्ञान रूपी तनवे दियां वासना रूपी तारा कट के इस संसार रूपी नदी दे विच पानी दे विचों डुबण तो बचा के मुक्ति रूप किनारे ते पहुंचा दिता ऐसी कृपा की बंदना हर बंदना सो हरि का रूप जान के परमेश्वर जो नमस्कार करने दे जोड़ है उन्हें बंदना करिए बंदना हर बंदना जो हरि का रूप जान के बंदना करांगे सतगुरु ग्रंथ साहिब के चरणों विच नहीं किसी प्रकार का कुतरता भुगता हमता ममता जमन मरन राज द्वैक सत्तर मित्र मेर तेर उच्चा नीवा पुणा यह जिन्ने बंधन पाए हुए हैं सारे टुट जाएंगे पर बंदना शिकारी की तरह नहीं करनी बंदना प्रेम नाल करनी है शिकारी लिया है सिख गुरु के प्यारे लिया है मारन वास्ते पर वह बंदना नहीं वो तो अपराधी दूना निवा जो हम तो मरवाए निवाया क्या थी हृदय कुछ दे जाए की फायदा है मत्था टेक का नमस्कार की जे गुरु के प्यारे तीर खिंच के हरन मार ही देना है की फायदा होया इत नमस्कार की जे जीव रूपी हर तरका रूपी तीर मार मार के बिन्नी जाना कोई लाभ नहीं होगा मिठास परे बचन बोलना सिकला प्यारिया सतगुरु सच्चे पातशाह प्यार कर सच बोल तो संकोच न कर झूठ कदे लागे ना लग ऐसे हरि अकाल पुरख जो सच्चाई दे देने वाले हैं जदो हरि दा रूप जान के बंदना की ते नहीं बंधन रहेगा कहिंदे बंदना हर बंदना पाठ यही रखने कठे सो बंदना करन दे जोग जो हरि है ओले करना ते बंदना नमस्कार करो ए तारी बंदना दा पता लग गया हुण गौण की दे गौणा करिए जी
गोपाल राम।
ਸਤਿਗੁਰ ਜੀ ਕਹਿੰਦੇ ਗੁਣ ਗਾਉਣਾ ਕਰੋ, ਪ੍ਰਥਮੀ ਦੀ ਪਾਲਣਾ ਕਰਨ ਵਾਲਾ ਰਾਜੇ ਨਾਮ ਹੈ ਰਾਜੇ ਦਾ, ਤੇ ਪ੍ਰਥਮੀ ਦੀ ਪਾਲਣਾ ਕਰਨ ਵਾਲਾ ਤੇ ਰਾਜ ਰਾਜਾ ਰੂਪ ਹੋ ਕਰਕੇ ਪਾਲਣਾ ਕਰਦਾ ਹੈ ਤੇ ਰਾਜ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ, ਸਵਯਮ ਜੋਤੀ ਸਰੂਪ ਹੈ ਪਰਮੇਸ਼ਰ। ਸੋ ਗੁਰੂ ਕੇ ਪਿਆਰੇ ਉਹ ਜੋ ਅਕਾਲ ਪੁਰਖ ਹੈ, ਬਾਕੀ ਸਾਰੇ ਜਿੰਨੇ ਛੇ ਜੋਤੀ ਮੰਨੇ ਹੈ ਉਸ ਅਕਾਲ ਪੁਰਖ ਤੋਂ ਸਵਯੰ ਜੋਤ ਸਰੂਪ ਹਨ, ਇਹ ਬਚਨ ਕਹੇ ਹਨ ਪਿਆਰਿਆਂ ਨੇ। ਸੋ ਗੁਰੂ ਕੇ ਪਿਆਰੇ ਸੱਚ ਦਾ ਵਿਧੀ ਅਨੁਰੂਪ ਉਹ ਸੱਚ ਪਰਮੇਸ਼ਰ ਅਕਮਾ ਤੋਂ ਰਹਿਤ ਹੈ, ਵਾਸ ਦੇਵ ਦੇਵਾਦ ਪਤ ਹਰ ਆਤਮਿਕ ਉਹ ਰੂਪ। ਉਹ ਪਰਮੇਸ਼ਰ ਨੇ ਅਕਾਲ ਪੁਰਖ ਦੀ ਆਤਮਾ ਦਿੱਤੀ ਹੈ, ਉਹ ਰੂਪ ਦੱਸਿਆ ਸਿਆਣਿਆਂ ਨੇ ਕਥਨ ਕਰਕੇ। ਸੋ ਸਵਯੰ ਜੋਤ ਆਨੰਦ ਕਾਨ, ਸਵਯੰ ਜੋਤ ਆਨੰਦ ਕਾਨ, ਸੱਚ ਦਾ ਵਿਧੀ ਅਨੁਰੂਪ ਵਾਸ ਦੇਵ ਦੇਵਾਦ ਪਤ ਹੈ ਆਤਮਿਕ ਉਹ ਰੂਪ। ਇਹ ਆਤਮਾ ਦਾ ਰੂਪ ਹੈ। ਉਹ ਤੋਂ ਛੇ ਜੋਤੀ ਕਿਹੜੇ ਹੈ? ਚੰਦਰਮਾ ਤੇ ਸੂਰਜ, ਤਾਰੇ ਤੇ ਬਿਜਲੀ, ਬੁੱਧੀ ਤੇ ਅਗਨੀ। ਇਹ ਛੇ ਜੋਤੀ ਉਸ ਅਕਾਲ ਪੁਰਖ ਤੋਂ ਪ੍ਰਕਾਸ਼ ਰਹਿੰਦੇ ਹੈ। ਜਦੋਂ ਤੱਕ ਉਹ ਪ੍ਰਕਾਸ਼ ਨਾ ਦੇਵੇ, ਇਹ ਪ੍ਰਕਾਸ਼ ਨਹੀਂ ਆਪਣੇ ਆਪ ਤੋਂ ਕਰ ਸਕਦੇ। ਉਹ ਐਸਾ ਰਾਜਾ ਤਾਂ ਪਾਲਣਾ ਕਰਨ ਵਾਲਾ ਹੈ ਤੇ ਰਾਜ ਪ੍ਰਕਾਸ਼ ਰੂਪ ਹੈ, ਉਹਦੇ ਗੁਣਾਂ ਨੂੰ ਗਾਉਣਾ ਕਰੋ। ਸਤਿਗੁਰੂ ਗਰੀਬ ਨਿਵਾਸ ਜੀ ਕਹਿੰਦੇ ਹਰ ਹਰ ਜਪੋ ਪਿਆਰਿਆ, ਹੇ ਪਿਆਰਾ ਵਾਹਿਗੁਰੂ ਵਾਹਿਗੁਰੂ ਜਪ ਕਿਵੇਂ ਜਪਾਂ ਜੀ? ਕਹਿੰਦੇ ਗੁਰਮਤ ਲੇ ਗੁਰਮਤ ਗ੍ਰਹਿਣ ਕਰਦੇ ਹਰ ਬੋਲ, ਵਾਹਿਗੁਰੂ ਬੋਲਿਆ ਕਰ, ਹਰੀ ਬੋਲਿਆ ਕਰ, ਰਾਮ ਕਿਆ ਕਰ। ਰਾਮ ਕਹਿਣ ਦੇ ਨਾਲ ਵੀ ਪਾਪ ਕੱਟੇ ਜਾਣਗੇ, ਹਰੀ ਕਹਿਣ ਦੇ ਨਾਲ ਵੀ ਕੱਟੇ ਜਾਣਗੇ, ਖੁਦਾ ਕਹਿਣ ਦੇ ਨਾਲ ਵੀ ਕੱਟੇ ਜਾਣਗੇ, ਦਮੋਦਰ ਕਹਿਣ ਦੇ ਨਾਲ ਵੀ, ਬੀਠਲਾ ਕਹਿਣ ਦੇ ਨਾਲ ਵੀ। ਪਰ ਸਿੱਖਾ ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ ਤੂੰ ਗਾਉਣਾ ਹੈ, ਬਾਕੀ ਨਾਮਾਂ ਤੇ ਸ਼ੰਕਾ ਨਹੀਂ ਕਰਨੀ, ਕਿਰਤਮ ਨਾਮ ਹੈ। ਪਰ ਤੈਨੂੰ ਵਾਹਿਗੁਰੂ ਨਾਮ ਜਪਣ ਦਾ ਹੁਕਮ ਹੈ, ਉਹ ਪਿਆਰਾ ਪਰਮੇਸ਼ਰ ਪਾਸੋਂ ਲੈ ਤੇ ਰਾਮ ਤੇ ਵੀ ਸ਼ੱਕ ਨਾ ਕਰ। ਰਾਮ ਬਾਰੇ ਬਚਨ ਆਉਂਦੇ ਹਨ ਸਿਆਣਿਆਂ ਵੱਲੋਂ, ਰਾਜ ਕਰਤ ਅਕ ਫਲ ਹੈ, ਦੂਰ ਦੇਸ ਕੱਤ ਜਾਏ, ਮੌਮ ਮਕਾਰ ਕੇ ਪਦ ਮਿਲੇ ਬੀਚ ਭਸਮ ਹੋਏ ਜਾਏ। ਜਦੋਂ ਰਾ ਤੇ ਮੌ ਤੇ ਮੰਮਾ, ਰਾਰਾ ਤੇ ਮੰਮਾ ਅੱਖਰ ਮਿਲ ਜਾਣਗੇ, ਉਸ ਵੇਲੇ ਗੁਰੂ ਕੇ ਪਿਆਰੇ ਜਿਹੜੀ ਚੀਜ਼ ਦੇ ਵਿੱਚ ਆ ਗਏ ਉਹਨੂੰ ਭਸਮ ਕਰ ਦੇਵੇਗਾ। ਜਿੰਨੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਆਸਰੀ ਸੰਪਦਾ ਹੈ, ਜੋ ਰਾਮ ਕਹਾਂਗੇ ਤੇਰੇ ਚੱਕੀ ਦੇ ਪੁੜਾਂ ਚ ਦਾਣੇ ਪੀਸੇ ਜਾਂਦੇ ਹੈ, ਇਸੇ ਤਰ੍ਹਾਂ ਗੁਰੂ ਕੇ ਪਿਆਰੇ ਰਾਮ ਦਾ ਨਾਮ ਪੀ ਦੇਵੇਗਾ। ਜਲਨ ਨੂੰ ਪੁੱਛਿਆ ਜੀ ਤੁਸੀਂ ਕਿਹੜੇ ਰਾਮ ਨੂੰ ਗਾਉਂਦੇ ਹੋ? ਤਾਂ ਭਗਤ ਜਲਨ ਜੀ ਉਸ ਵੇਲੇ ਕਹਿੰਦੇ ਹੈ, ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭੂ ਤੇ ਨਿਆਰਾ। ਅੱਗੋਂ ਪ੍ਰਸ਼ਨ ਹੈ, ਕੌਣ ਰਾਮ ਦਸਰਥ ਕਾ ਬੇਟਾ, ਕੌਣ ਰਾਮ ਘੱਟ ਘੱਟ ਮੈਂ ਲੇਟਾ, ਕੌਣ ਰਾਮ ਕਾ ਸਗਲ ਪਸਾਰਾ, ਕੌਣ ਰਾਮ ਸਭੂ ਤੇ ਨਿਆਰਾ? ਉੱਤਰ ਦਿੰਦੇ ਹਨ ਭਗਤ ਜੀ, ਕਹਿੰਦੇ ਹੁਣ ਸਕਾਰ ਰਾਮ ਦਸਰਥ ਕਾ ਬੇਟਾ, ਆਕਾਰ ਰਾਮ ਘੱਟ ਘੱਟ ਮੈਂ ਲੇਟਾ, ਬਿੰਦੂ ਰਾਮ ਕਾ ਸਗਲ ਪਸਾਰਾ, ਨਿਰਗੁਣ ਰਾਮ ਸਭ ਨੂੰ ਤੇ ਨਿਆਰਾ। ਉਸ ਰਾਮ ਨੂੰ ਜਪਣਾ ਕਰੋ, ਉਹ ਹੈ ਰਾਜ ਰਾਜਾ ਰੂਪ ਪ੍ਰਕਾਸ਼ ਰੂਪ। ਵਾਹਿਗੁਰੂ ਜਪੋ ਰਹਾਉ ਨਾਮ ਦਸ ਰਾਮ ਦਾ। ਸੋ ਚਲੋ ਠੀਕ ਹੈ, ਫਿਰ ਪ੍ਰਕਰਨ ਕਰਾਂਗੇ ਕਦੇ। ਹਾਂ ਭਾਈ, ਰਹਾਉ ਨਾਮ ਦਸ ਰਾਮ ਦਾ, ਅਸਥਾਈ ਦਾ, ਟੀਕੇ ਦਾ। ਸੋ ਗੁਰੂ ਕੇ ਪਿਆਰ ਟੇਕ ਦਾ, ਰਾਮ ਨਾਮ ਰਮੇ ਦਾ, ਹਾ ਨਾਮ ਪ੍ਰਗਟ ਦਾ, ਓਮਕਾਰ ਪ੍ਰਕਾਸ਼ ਦਾ, ਰਹਾਉ ਨਾਮ ਬੀਜਣ ਦਾ, ਪੁੱਠ ਆਦਿ ਦੀ ਬੋਲੀ ਦੇ ਵਿੱਚ ਹੈ। ਸੋ ਇਹ ਬੀਜਣਾ ਕਰੋ ਹਿਰਦੇ ਰੂਪ ਧਰਤੀ ਵਿੱਚ। ਪਹਿਲਾਂ ਮਨ ਬੁੱਧ ਚਿੱਤ ਅਹੰਕਾਰ ਦੀਆਂ ਵੱਟਾਂ ਪਾ ਲਵੋ, ਹਿਰਦੇ ਨੂੰ ਕਿਆਰਿਆਂ ਵਿੱਚ ਵੰਡਣਾ ਹੈ। ਇਸ ਤਰ੍ਹਾਂ ਸਾਧ ਸੰਗਤ ਰੂਪੀ ਖੂਹ ਹੈ, ਕੂਪ ਕੂਆ। ਸੋ ਗੁਰੂ ਕੇ ਪਿਆਰ ਇਹ ਵਿੱਚ ਗਿਆਨ ਰੂਪੀ ਬੇੜ ਹੈ, ਸੋ ਪ੍ਰੇਮ ਰੂਪੀ ਮਾਲ ਹੈ। ਇਸੇ ਤਰ੍ਹਾਂ ਸ਼ਰਧਾ ਰੂਪੀ ਬੀਂਡੀ ਹੈ, ਗਿਆਨ ਰੂਪੀ ਗਮ ਦੀ ਗਰਦਲ ਹੈ, ਮਨ ਰੂਪੀ ਬੈਲ ਹੈ। ਇਹ ਪਾ ਕਰਕੇ ਨੂੰ ਜੋੜ ਕੇ ਵਿਚਾਰ ਕਰਨ ਰੂਪੇ ਪਾਣੀ ਕੱਢਣਾ ਹੈ, ਹਿਰਦੇ ਰੂਪੀ ਧਰਤੀ ਨੂੰ ਸਿੰਜ ਲੈਣਾ, ਵੱਤਰ ਆ ਜਾਵੇਗੀ। ਫਿਰ ਮਨ ਨੂੰ ਗੁਰੂ ਕੇ ਪਿਆਰੋ ਹਾਲੀ ਬਣਾਉਣਾ, ਸੱਤ ਸੰਤੋਖ ਦੇ ਬਲਦ ਬਣਾਉਣਾ ਕਰੋ। ਸੋ ਗਿਆਨ ਦਾ ਸੱਤ ਬਣਾਉਣਾ ਕਰੋ, ਪਰ ਅਪਰੋਖ ਗਿਆਨ ਦਾ ਗੁਰੂ ਕੇ ਪਿਆਰੇ ਜੂਲਾ ਬਣਾਉਣਾ ਕਰੋ। ਮਨ ਦੇ ਸੰਕਲਪ ਤੇ ਵਿਕਲਪਾਂ ਨੂੰ ਰੋਕਣ ਰੂਪ ਅਰਲੀਆਂ ਬਣਾਉਣਾ ਕਰੋ, ਪ੍ਰੇਮ ਰੂਪੀ ਨਾਲ ਨਾੜਾ ਬਣਾਉਣਾ ਕਰੋ, ਬਿਰਤੀ ਨੂੰ ਅਕਾਦਰ ਕਰੋ, ਕਿੱਲੀ ਬਣਾਉਣਾ ਕਰੋ। सुरती नूं संसाराकार वलों रोक के ब्रह्माकार करन रूप ते रस पौनी करो सो गुरु के प्यारे अडोल श्रद्धा सतगुरु के चरणों के विच रखन रूप ते रस पौना करो ते गुरु के प्यारे ब्रह्म ज्ञान दी सो जिहड़ा ज्ञान है जानना ज्ञान रूप फाला पौना करो इस तरीके नाल रिजे रूपी धरती नूं जदों वार लवांगे ते संतोख दा सुहागा देना करो सुहागा दे करके गुरु के प्यारे दे नाम रूपी बीज बीज लवो जिहड़ा जपना है रिजे रूप धरती विच इहनूं बीज करके धरती विच बीज उगदा जड़ लगदी है फिर अंकुर पैदा हुंदा पत्रे पैदा हुंदे टहिणियां पैदा हुंदियां फुल लगदा फल लगदा फिर उह पक जांदा है उह जत वढ के गुरु के प्यारे पक्के फसल नूं कढ के आड़तिए दी दुकान ते लै जांदा है उत्थे जा के वेच के वट के गुरु के प्यारे नफा कट के लिआंदा है इधर रिजे रूप धरती विच नाम रूपी बीज बीजना है शरदा रूपी जड़ लगे जी प्रेम दा सत संतोख दे पत्रे लगणगे पहला प्रेम दा अंकुर शरदा रूपी जड़ प्रेम रूपी अंकुर सत संतोख दे पत्रे करना मुक्ता मैत्री अपेक्षा दीआं टहिणियां करना कृपा करनी मुक्ता प्यार करना ते मैत्री मैत्री मित्र भाव रखना करना मुक्ता मैत्री अपेक्षा किसी भी वेखे हुए गुनाह नूं अणवेख्या कर देना अणडिठ कर देना अपेक्षा कहिंदा है ते चारों सुभावां रूपी इह टहिणियां लगणियां हन धर्म रूपी फुल लगेगा सो गुरु के प्यारे ज्ञान रूपी ए फल लगेगा ते ब्रह्म ज्ञान दी सख्यातर आत्मा आनंद रूप के फलदा पकना है ते तरीके नाल पकेगा जदों खेती सब गुणा दे सहित सत संतोख दा धर्म चार खिमा शांति तीर्थ निम्रता आदिक ते जदों खेती सब गुणा दे सहित हरियालता सहित होवेगी ओ खेती विच घा फूस हो जांदा ते इधर पापा रूपी पोली है ईरखा रूपी एक सिट है वासना रूपी बरू ते मोथरा है मन दे संकल्प ते पुना पुना फरन रूप ए गुरु के प्यारे मोथरा आदिक है जा बरू ते खबल आदिक है इस नूं विचार रूपी खुरपा बाज रंबा लै करके गुरु के प्यारे इहनूं कढ़णा है कढ करके सब गुणा रूपी खेती पक जावेगी जिग्यासु रूप जत सो गुरु के प्यारे विचार रूपी दात्री दे नाल वढ के इस फसल नूं कढ के सतगुरु के संगत रूपे आड़त है मंडी है सात संगत रूपी मंडी विच आवेगा सतगुरु ग्रंथ साहिब जी आड़तिया रूप हन आड़तिया जिवें मलीव नूं कह के पैसे दवाउंदा जट नूं इसे तरह सतगुरु ग्रंथ साहिब जी आड़तिया रूप हो करके सात संगत रूपी मंडी दे विच सुगुणा रूपी फसल दा भा लाउण रूप आड़तिया मलीव नूं जिवें कहिंदा है ਤੇ ਫਿਰ ਬ੍ਰਹਮ ਗਿਆਨੀ ਰੂਪ ਮਲੀਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਦਿੰਦੇ ਹਨ ਉਹ ਗੁਰੂ ਕੇ ਪਿਆਰੇ ਹੁਕਮ ਲੈ ਕਰਕੇ ਜਿਗਿਆਸੂ ਰੂਪ ਜੱਟ ਨੂੰ ਸਿੱਖਿਆ ਦੇਣ ਰੂਪ ਨਾਮ ਦੀ ਅਭਿਆਸ ਦੀ ਕਮਾਈ ਕਰਾਉਣ ਰੂਪ ਇਹ ਗੁਰੂ ਕੇ ਪਿਆਰੇ ਧਾਰ ਦਿੰਦਾ ਹੈ ਕਿ ਸਿੰਘਾ ਨਾਮ ਜਪਿਆ ਕਰ ਬਾਣੀ ਪੜਿਆ ਕਰਮ ਤੇ ਉੱਠਿਆ ਕਰ ਇਹ ਸਿੱਖਿਆ ਦੇਣ ਰੂਪ ਧਨ ਜਦੋਂ ਦਿੱਤਾ ਮਲੀਮ ਰੂਪੀ ਬ੍ਰਹਮ ਗਿਆਨੀ ਨੇ ਗੁਰੂ ਕੇ ਪਿਆਰੇ ਬ੍ਰਹਮ ਗਿਆਨੀ ਰੂਪ ਮਲੀਮ ਨੇ ਜਦੋਂ ਇਹ ਧਨ ਦਿੱਤਾ ਜਿਗਿਆਸੂ ਰੂਪ ਜੱਟ ਗੁਰੂ ਕੇ ਪਿਆਰੇ ਸਾਧ ਸੰਗਤ ਰੂਪੀ ਮੰਡੀ ਦੇ ਵਿੱਚੋਂ ਖੱਟ ਕੇ ਆਪਣੇ ਤੁਰਗਿਆ ਵਾਸਤਾ ਰੂਪ ਘਰ ਵਿੱਚ ਜਾਂ ਸਤਖੰਡ ਰੂਪੀ ਘਰ ਵਿੱਚ ਆਵੇਗਾ ਇਹਦਾ ਨਾਮ ਹੈ ਰਹਾਉ ਸੌ ਅੱਠ ਗੁਰੂ ਕੇ ਪਿਆਰੇ ਗ੍ਰੰਥਾਂ ਕਾਰਨ ਰਹਾਉ ਦੇ ਕਥਨ ਕੀਤੇ ਹਨ ਰਹੋ ਵਿਚਾਰ ਸੋ ਸਤਿਗੁਰੂ ਜੀ ਬਿਤਰਾਮ ਦੇ ਕੇ ਕਹਿੰਦੇ ਹਨ ਸੱਚੇ ਪਾਤਸ਼ਾਹ ਨਮਸਕਾਰ ਕਰਨ ਦਾ ਵੀ ਪਤਾ ਲੱਗ ਗਿਆ ਤੇ ਗੁਣ ਗਾਉਣ ਦਾ ਵੀ ਆਪ ਜੀ ਨੇ ਬਖਸ਼ਿਸ਼ ਕਰ ਦਿੱਤੀ ਸਿੱਖਿਆ ਦੇ ਦਿੱਤੀ ਹੈ ਤੇ ਰਹਾਉ ਬੀਜਣ ਦਾ ਵੀ ਪਤਾ ਲੱਗ ਗਿਆ ਵਿਸਰਾਮ ਕਿਵੇਂ ਹੁੰਦਾ ਹੈ ਸਤਿਗੁਰੂ ਜੀ ਵੱਜਿਆ ਭਾਗਾਂ ਵਾਲੇ ਕਿਵੇਂ ਬਣੀਏ ਮਹਾਰਾਜ ਕਹਿੰਦੇ ਭਾਈ ਭੇਟੇ ਗੁਰ ਦੇਵਾ ਗੁਰ ਜੋ ਪੂਜਨੀਕ ਹੈ ਦੇਵਾ ਜੋ ਪ੍ਰਕਾਸ਼ ਸਰੂਪ ਹੈ ਐਸੇ ਸਤਿਗੁਰਾਂ ਦੇ ਨਾਲ ਜੇ ਮਿਲ ਜਾਈਏ ਤੇ ਫਿਰ ਵੱਡਿਆ ਭਾਗਾਂ ਵਾਲੇ ਬਣੀਦਾ ਕਈ ਕਹਿੰਦੇ ਮੱਥੇ ਦੇ ਲੇਖ ਨੀ ਲਿਖੇ ਵੱਡੇ ਭਾਗ ਤਾਂ ਨੀ ਅਸੀਂ ਬਣੇ ਜੇ ਪਿਆਰੇ ਅੱਗੇ ਦੇ ਲਿਖਵਾਏ ਤੇ ਹੁਣ ਅੰਮ੍ਰਿਤ ਛੱਕ ਹੈ ਬਣਵਾ ਲੈ ਲਿਖਵਾ ਲੈ ਮਾਈ ਚੱਬੇ ਵਾਲੀ ਦੀ ਸਾਕੀ ਚੇਤੇ ਕਰ ਲੈ ਕੱਲ ਨੂੰ ਸਿਆਹੀ ਦਵਾਤ ਲੈ ਕਰਕੇ ਗਈ ਸੀ ਇੱਕ ਪੁੱਤਰ ਮੰਗਣ ਗਈ ਸੱਤ ਲੈ ਕੇ ਆਈ ਕਈ ਕਹਿੰਦੇ ਜੀ ਅਗਰ ਘੋੜੇ ਨੇ ਹੱਥ ਲਾ ਤਾਂ ਝੂਠ ਬੋਲਦੇ ਹੋ ਲੋਕ ਨਿਸ਼ਚਾ ਨੀ ਉਹਨਾਂ ਨੂੰ ਛੇਵੇਂ ਪਾਤਸ਼ਾਹ ਦੇ ਉੱਪਰ ਜੇ ਗੁਰੂ ਕੇ ਪਿਆਰੇ ਘੋੜਾ ਹੀ ਹੱਥ ਲਾ ਕੇ ਤੇ ਸਤਿਗੁਰ ਦੀ ਮਰਜ਼ੀ ਤੋਂ ਉਲਟ ਕਿਸੇ ਨੂੰ ਦਾਤ ਦਵਾ ਸਕਦਾ ਹੈ ਤੇ ਫਿਰ ਛੇਵੇਂ ਪਾਤਸ਼ਾਹ ਸਮੇਤ ਘੋੜੇ ਸਵਾਰ ਦੇ ਤਲਵਾਰ ਮਾਰ ਕੇ ਵੱਢ ਕੇ ਤੇਰੀ ਮੁਕਤੀ ਕਰਕੇ ਕਿਵੇਂ ਤਲਵਾਰ ਧਰਤੀ ਦੇ ਤਸਾ ਸਕਦੇ, ਨਹੀਂ ਤਸਾ ਸਕਦੇ ਸੀ। ਘੋੜੇ ਨੇ ਹੱਥ ਨੀ ਲਵਾਇਆ। ਹਾਂ, ਇੰਨਾ ਮੰਨਿਆ ਜਾ ਸਕਦਾ ਕਿ ਸਤਿਗੁਰ ਦੇ ਚਰਨ ਦੀ ਛੋਹ ਪ੍ਰਾਪਤ ਹੋਣ ਦਾ ਕਾਰਨ ਉਹਨੂੰ ਗਿਆਨ ਸੀ, ਆਪਣੀ ਗੁਰੂ ਕੇ ਪਿਆਰੇ ਭਾਵਨਾ ਨੂੰ ਪ੍ਰਗਟ ਕਰਨ ਵਾਸਤੇ ਪਰਾਵਾਣੀ ਦੁਆਰਾ ਬੇਨਤੀ ਜ਼ਰੂਰ ਕੀਤੀ ਹੋਵੇਗੀ। ਸੱਚੇ ਪਾਤਸ਼ਾਹ ਮੇਰੀ ਕਿਵੀ ਜ਼ਰੂਰ ਪ੍ਰਵਾਨ ਕਰੋ, ਇਹ ਮਾਇਆ ਨੂੰ ਹੋਰ ਪੁੱਤਰਾਂ ਦੀ ਮਾਈ ਨੂੰ ਪੁੱਤਰਾਂ ਦੀ ਦਾਤ ਬਖਸ਼ ਦੇਵੋ। ਆਪਣੇ ਪਿਆਰੇ ਦੀ ਬੇਨਤੀ ਨੂੰ ਨਾ ਮੋੜਦਿਆਂ ਹੋਇਆ ਮੰਨਦਿਆਂ ਹੋਇਆ ਸਤਿਗੁਰੂ ਨੇ ਇਹ ਕੌਤਕ ਕੀਤਾ ਵਿੱਚ ਮੰਨਿਆ ਜਾ ਸਕਦਾ ਹੈ। ਪਰ ਕਹਿੰਦਾ ਘੋੜੇ ਨੇ ਹੱਥ ਲਾ ਕੇ ਇਹ ਕਿਤੋਂ ਸਾਤਾ ਬਣਵਾ ਦਿੱਤਾ, ਇਹ ਬੜੀ ਭਾਰੀ ਘੋਰ ਗਲਤੀ ਹੈ। ਨਹੀਂ ਕਦੇ ਨਿਸ਼ਚਾ ਕਰਨਾ ਚਾਹੀਦਾ। ਵੱਡਿਆਂ ਭਾਗਾਂ ਵਾਲੇ ਬਣਦੇ ਪਰਮੇਸ਼ਰ ਨੂੰ ਮਿਲ ਪਈਏ ਅਮਰ ਛੱਕ। ਸੱਚੇ ਪਾਤਸ਼ਾਹ ਮਿਲਣ ਦਾ ਵੱਡਿਆਂ ਭਾਗਾਂ ਦਾ ਵੀ ਪਤਾ ਲੱਗ ਗਿਆ, ਅਪਰਾਧ ਕਿਵੇਂ ਮਿਟਾਈਏ, ਗੁਨਾਹ ਕਿਵੇਂ ਬਖਸ਼ੀਏ। ਮਹਾਰਾਜ ਕਹਿੰਦੇ ਕੋਟ ਅਪਰਾਧ ਮਿਟੇ, ਕਰੋੜਾਂ ਅਪਰਾਧ ਮਿਟ ਗਏ ਹਰ ਸੇਵਾ। ਹਰੀ ਦੀ ਸੇਵਾ ਕਰੀਏ। ਭਾਈ ਬਿਧੀ ਚੰਦ ਚੋਰ ਹੈ, ਮੱਝਾਂ ਲੈ ਕੇ ਨਿਕਲਿਆ ਆਇਆ, ਅਦਲੀ ਪਹੁੰਚਿਆ ਹੈ, ਉੱਥੇ ਗੁਰੂ ਕੇ ਪਿਆਰੇ ਮੱਝਾਂ ਛੱਪੜ ਚ ਵਾੜ ਦਿੱਤੀਆਂ ਟੋਬੇ ਦੇ ਵਿੱਚ, ਅਦਲੀ ਦੇ ਕੋਲ ਜਾ ਕੇ ਬੈਠ ਗਿਆ। ਬਾਹਰ ਆਈ ਹੈ, ਪੁੱਛਿਆ ਜੀ ਸਾਡਾ ਚੋਰ ਹੈ, ਸਿੱਖ ਨੇ ਝੂਠਤਾ ਬੋਲਣੇ, ਨਹੀਂ ਨਾ ਪਾਣੀ ਲੁੱਟਿਆ ਜਾਵੇ। ਭਾਈ ਅਦਲੀ ਜੀ ਕਹਿ ਲਗੇ, ਆ ਬੈਠਾ ਦੇਖ ਲਵੋ ਚੋਰ ਹੈ ਕਿ ਸਾਧ ਹੈ। ਫਿਰ ਪੁੱਛਿਆ ਚੋਰ ਪੁੱਛਦੇ ਹੈ, ਕਹਿੰਦੇ ਆ ਬੈਠਾ ਇਹਨੂੰ ਵੇਖ ਲਵੋ ਸੋ ਚੋਰ ਹੈ ਕਿ ਸਾਧ ਹੈ। ਦੱਸ ਵੀ ਦਿੱਤਾ, ਝੂਠ ਵੀ ਨੀ ਬੋਲਿਆ, ਪਰ ਇਹਦੇ ਪਛਾਣ ਲਓ ਭਾਈ। ਤੇ ਗੁਰੂ ਕੇ ਪਿਆਰੋ ਕਹਿੰਦੇ ਮੱਝਾਂ ਵੇਖ ਲਈਏ ਜਿਹੜੀਆਂ ਛੇਪਰੀਆਂ ਸੀ, ਕੁੰਡੀਆਂ ਛੇਪਰੀਆਂ, ਗੋਰੇ ਬੂਰੇ ਰੰਗ ਦੀਆਂ, ਕਾਲੀਆਂ ਕਾਲੇ ਰੰਗ ਦੀਆਂ, ਬੂਰੇ ਗੋਰੇ ਰੰਗ ਦੀਆਂ ਹੋ ਗਈਆਂ, ਸਾਰੇ ਮੁੜ ਗਏ, ਨਿਸ਼ਚਾ ਹੋ ਗਿਆ ਸਿੱਖ ਨੂੰ। ਭਾਈ ਅਦਲੀ ਨੂੰ ਕਹਿਣ ਲੱਗਾ ਵੀ ਮੈਨੂੰ ਚਰਨੀ ਆਰੋਕ ਬਣਾ ਲਵੋ। ਤਾਂ ਭਾਈ ਅਦਲੀ ਪੂਰਨ ਗੁਰਸਿੱਖ ਕਹਿਣ ਲੱਗਾ, ਗੁਰਮੁਖਾ ਮੈਂ ਤਾਂ ਆਪ ਹੀ ਅਜੇ ਪੂਰਾ ਸਿੱਖ ਨੀ ਬਣਿਆ, ਸਿੱਖ ਬਣਨਾ ਤੇ ਜਾ ਕੇ ਗੁਰੂ ਅਰਜਨ ਦੇਵ ਜੀ ਦਾ ਬਾਣ ਸੱਚੇ ਪਾਸੇ ਚਰਨੀ ਲਿਆ ਕੇ ਪਾਇਆ। ਗੁਰੂ ਘਰ ਦੇ ਪਿਆਰੇ ਜੋ ਬਿਧੀ ਚੰਦ ਨੇ ਸੇਵਾ ਕੀਤੀ ਆ, ਕੋਈ ਮਾਈ ਦਾ ਲਾਲ ਰੱਬ ਪੈਦਾ ਕਰਦੇ ਵਿੱਚ ਕਰਦੇ ਵੀ ਇਹੋ ਜਿਹੀ ਸੇਵਾ ਕੋਈ ਨੀ ਕਰ ਸਕਦਾ। ਭਾਈ ਬਿਧੀ ਚੰਦ ਨੇ ਘੋੜੇ ਲਿਆਉਣੇ ਗੁਰੂ ਕੇ ਪਿਆਰੇ ਕਿਲੇ ਕਿਲੇ ਦੇ ਵਿੱਚ ਉੱਟ ਪਾਉਣੇ, ਤੇ ਫਿਰ ਮਾਤਾ ਦਾ ਬਚਨ ਮੰਨ ਕਰਕੇ ਜਹਾਂਗੀਰ ਦੀਆਂ ਬੇਗਮਾਂ ਦੇ ਪੱਟ ਦੇ ਥੱਲਿਓ ਗਹਿਣੇ ਦਾ ਗੱਡਾ ਡੱਬਾ ਕੱਢ ਕੇ ਲਿਆ ਕੇ ਵਿਖਾ ਦੇਣਾ, ਤੇ ਫਿਰ ਵਿਸ਼ਾਲੇ ਪੱਤੀ ਵਿੱਚ ਲਿਆਉਣੇ, ਨਿਸ਼ਚੇ ਵਾਚ ਕੇ ਪੂਰਾ ਭਰੋਸਾ ਰੱਖ ਕੇ ਤੇ ਮੱਚ ਦੇ ਭੱਠ ਵਿੱਚ ਛਾਲ ਮਾਰ ਦੇਣੀ। ਇੱਕ ਬਿਧੀ ਚੰਦ ਸੀ ਜਿਸ ਪਿਆਰੇ ਤੇ ਕਿਰਪਾ ਹੋਈ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰਾ ਸੁੰਦਰ ਸਾਹਿਬ ਦੇ ਕੋਲ ਗਿਆ, ਮਹਾਰਾਜ ਕਹੇ ਪਿਆਰਾ ਸਾਨੂੰ ਯਾਦ ਕਰਦਾ, ਸਾਡੇ ਕੋਲ ਟਾਈਮ ਨੀ ਜਾਣਦਾ, ਜਾਂ ਤੂੰ ਉੱਥੇ ਜਾ, ਅਸੀਂ ਤੇਰੀ ਰਚਨਾ ਤੇ ਵਸਾਂਗੇ, ਜੋ ਬਚਨ ਕਹੇਗਾ ਪੂਰਾ ਹੋਵੇਗਾ, ਤੈਨੂੰ ਆਪਣੇ ਥਾਂ ਭੇਜਦੇ ਹਾਂ। ਬਿਧੀ ਦਾ ਛੀਨਾ ਗੁਰੂ ਕਾ ਸੀਨਾ, ਕਹਿੰਦਾ ਕੋਟ ਪਰਾਧ ਮਿਟੇ ਹਰ ਸੇਵਾ। ਹਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਕੀਤੀ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸੇਵਾ ਕੀਤੀ, ਸਾਰੇ ਚੋਰੀਆਂ ਦੇ ਗੁਨਾਹ ਮਿਟ ਗਏ ਹਨ, ਵੱਡਿਆਂ ਵੱਡਿਆਂ ਨੇ ਮੇਟ ਦਿੱਤੇ ਗੁਰੂ ਕੇ ਪਿਆਰੇ। ਹਰੀ ਦੀ ਸੇਵਾ ਸਭ ਤੋਂ ਚੰਗੀ ਹੈ, ਸਾਹ ਸੇਵਾ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋਈ ਕਰੇ ਚਿੱਤ ਲਾ, ਚਿੱਤ ਲਾ ਕੇ ਕਰੀਏ ਬੱਧਾ ਚੱਕੀ ਜੋ ਭਰੇ, ਨਾ ਬੋਲਣਾ ਉਪਕਾਰ ਨੀ ਲਾਭ ਹੋਣਾ, ਪ੍ਰੇਮ ਨਾਲ ਭਾਵਨਾ ਨਾਲ ਸੇਵਾ ਹੋਣੀ ਚਾਹੀਦੀ ਹੈ। ਸੇਵਾ ਕਰਤ ਹੋਏ ਨਿਕਾਮੀ ਤਿਸਕਾ ਹੋਤ ਪ੍ਰਾਪਤ ਸਵਾਮੀ, ਜੇ ਭਾਵਨਾ ਨਾਲ ਸੇਵਾ ਕੀਤੀ ਹੋਵੇ ਸਤਿਗੁਰ ਵੀ ਬਖਸ਼ਿਸ਼ ਕਰ ਦਿੰਦੇ ਹਨ। ਪਰ ਸੇਵਾਦਾਰ ਨੂੰ ਜਦੋਂ ਡਿਊਟੀ ਲੱਗ ਜਾਵੇ ਉਹਨੂੰ ਆਕੜ ਨਹੀਂ ਕਰਨੀ ਚਾਹੀਦੀ, ਮੈਂ ਨੀ ਫਲਾਨੇ ਕੋਲ ਜਾਣਾ, ਮੈਂ ਕੀ ਕਰਾਂ ਤੁਹਾਡੀ ਸੇਵਾ ਨੂੰ, ਕੜਕਾਂ ਵੱਜਦੀਆਂ ਚਪੇੜਾਂ ਵੱਜਦੀਆਂ, ਇਹ ਨਹੀਂ ਹੋਣਾ ਚਾਹੀਦਾ। ਜੇ ਇਹ ਨਹੀਂ ਕੰਮ ਕੀਤਾ ਤਾਂ ਵੀ ਸੇਵਾ ਮਨਜ਼ੂਰ ਨਹੀਂ। ਚਲੋ ਸਸਰਾਮ ਦੇ ਵਿੱਚ ਧਰਤੀ ਨੂੰ ਲੈ ਕੇ ਚੱਟੇ ਫੱਗੂ ਦੇ ਪਾਸ ਲੈਣ ਗਏ ਆ, ਗੁਰੂ ਘਰ ਦੀ ਕਾਰ ਸੇਵਾ, ਮਾਈ ਝਾੜੂ ਦਿੰਦੀ ਹੈ, ਪੁੱਛਿਆ ਮਾਤਾ ਜੀ ਗੁਰੂ ਘਰ ਦੀ ਕਾਰ ਸੇਵਾ ਲੈਣ ਆਏ, ਕੁਝ ਪਾਓ, ਕੀ ਕਰਾਂ, ਜਾਂ ਚੱਲਣਾ ਤਵਸਤ ਕਮਾਈ ਕੀਤੀ ਹੈ। ਸਤਿਬਚਨ ਮਾਤਾ, ਮੈਂ ਗੁਰੂ ਘਰ ਦੀ ਸੇਵਾ ਲੈਣ ਵਾਸਤੇ ਆਪਣੇ ਵਾਸਤੇ ਆਉਂਦਾ ਤੇ ਮੈਂ ਚਲਾ ਜਾਂਦਾ, ਕੁਝ ਨਾ ਕੁਝ ਜ਼ਰੂਰ ਲੈ ਕੇ ਜਾਵਾਂਗਾ, ਸਿੱਖ ਨੇ ਭਲਾ ਕਰਨਾ। ਮਾਈ ਨੇ ਫੇਰ ਕੌੜਾ ਬਚਨ ਕਿਹਾ, ਚਾਚਾ ਫੱਗੂ ਜੀ ਚੁੱਪ ਕਰਕੇ ਖੜੇ ਰਹੇ, ਯਾਰ ਕੂੜੇ ਦੀ ਢੇਰੀ ਬਣ ਗਈ, ਮਾਤਾ ਜੀ ਕੁਝ ਤਾਂ ਪਾ, ਤੈਨੂੰ ਕੀ ਕੂੜਾ ਪਾ ਦਿਓ, ਲਿਆ ਮਾਤਾ ਕੂੜਾ ਹੀ ਪਾ ਦੇ, ਝੋਲੀ ਕਰਤੀ ਅੱਗੇ ਪਵਾ ਲਿਆ ਕੂੜਾ। ਸੋ ਗੁਰੂ ਕੇ ਪਿਆਰੇ ਇਕੱਠਾ ਕਰਕੇ ਬੰਨ ਲਿਆ, ਮੋਢੇ ਤੇ ਰੱਖ ਲਿਆ, ਤੁਰ ਪਿਆ ਆਪਣੇ ਅਸਥਾਨ ਨੂੰ। ਉੱਥੇ ਜਾ ਕੇ ਬਾਕੀ ਭੇਟ ਦਾ ਅੰਦਰ ਰੱਖ ਦਿੱਤੀ। ਉਹਨੂੰ ਦਰਵਾਜ਼ੇ ਦੇ ਬਾਹਰਲੇ ਪਾਸੇ ਖਿਲਾਰ ਲਿਆ ਵੇਖਣ ਲੱਗ ਪਏ। ਜਦੋਂ ਗੁਰੂ ਕੇ ਪਿਆਰੇ ਵੇਖਿਆ ਤੇ ਇੱਕ ਬੇਰ ਦੀ ਗਿਟਕ ਨਿਕਲੀ। ਉਹਨੂੰ ਗੁਰੂ ਕੇ ਪਿਆਰੇ ਸੰਭਾਲ ਕੇ ਰੱਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣਗੇ, ਪਿਆਰਿਆਂ ਦਾ ਭਾਈ ਕਾਰ ਸੇਵਾ ਜਿਹੜੀ ਲਿਆ ਦੇ ਦਿੱਤੀ, ਉਹ ਭੇਟਾ ਹਾਜ਼ਰ ਕਰ ਦਿੱਤੀ। ਸਤਿਗੁਰੂ ਜੀ ਕਹਿਣਗੇ, ਪਿਆਰਾ ਲਾਲਚ ਕਰ ਗਿਆ। ਸਤਿਗੁਰੂ ਜੀ ਕੋਈ ਲਾਲਚ ਨਹੀਂ ਕੀਤਾ। ਮਹਾਰਾਜ ਕਹਿਣਗੇ, ਫਿਰ ਨਿਗਾਹ ਮਾਰ ਲੈ, ਸੋਚ ਲੈ, ਕੁਝ ਤੂੰ ਕਾਰ ਭੇਟਾ ਰੱਖ ਲਈ ਹੈ, ਸੋਚਿਆ ਕੋਈ ਗੱਲ ਨੀ ਚੇਤੇ ਆਈ। ਸਤਿਗੁਰੂ ਜੀ ਮੈਂ ਜਾਣ ਬੁੱਝ ਕੇ ਤਾਂ ਰੱਖੀ ਕੋਈ ਨਹੀਂ, ਜੇ ਅਣਗਹਿਲੀ ਨਾਲ ਮੇਰੇ ਤੋਂ ਕੋਈ ਚੀਜ਼ ਰਹਿ ਗਈ ਮੈਂ ਭੁੱਲਣ ਹਾਰ ਹਾਂ, ਕਿਰਪਾ ਕਰਕੇ ਮੈਨੂੰ ਚੇਤਾ ਕਰਵਾ ਦਿਓ। ਭਾਈ ਜੋ ਮਾਈ ਤੋਂ ਸੇਵਾ ਲਿਆ ਉਸੇ ਵੇਲੇ ਚੇਤਾ ਗਿਟਕ ਕੱਢ ਕੇ ਬੇਰ ਦੀ ਦਿੱਤੀ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਪਿਆਰੇ ਉਹ ਪਿਆਰੇ ਦੀ ਕੀਤੀ ਹੋਈ ਪ੍ਰੇਮ ਦੀ ਸੇਵਾ, ਉੱਥੇ ਬੇਰ ਆਪਣੇ ਹੱਥ ਨਾਲ ਦੱਬੀ, ਜਿੱਥੇ ਹੁਣ ਤੱਕ ਬੇਰਾਂ ਦਾ ਪ੍ਰਸ਼ਾਦ ਗੁਰੂ ਕੇ ਪਿਆਰੋਂ ਮਿਲਦਾ। ਐਸਾ ਸੁਭਾਅ ਗੁਰੂ ਕੇ ਸਿੱਖ ਦਾ ਗੁਰੂ ਘਰ ਦੀ ਸੇਵਾ ਵਾਸਤੇ ਹੋਣਾ ਚਾਹੀਦਾ। ਇੰਨੀ ਨਿਰਮਾਣਤਾ ਹੋਵੇ ਤਾਂ ਕਰੋੜਾਂ ਪ੍ਰਾਣ ਮਿਟਦੇ ਹਨ, ਪਰ ਸਤਿਗੁਰੂ ਦੀ ਸੇਵਾ ਸਫਲ ਹੈ ਭਾਈ ਜੀ ਭਾਵਨਾ ਨਾਲ ਕਰ ਗਏ। ਇਹ ਸੇਵਾ ਦਾ ਤਰੀਕਾ ਵੀ ਪਤਾ ਲੱਗ ਗਿਆ ਜੀ। ਕਹਿੰਦੇ ਆ ਸੋਗ ਦੀ ਅੱਗ ਤੋਂ ਢੋ ਨਹੀਂ ਲਾਈ ਜਾਂਦਾ। ਸੋਗ ਦੀ ਅੱਗ ਤੋਂ ਕਿਸ ਤਰ੍ਹਾਂ ਬਚੀਏ ਜੀ? ਮਹਾਰਾਜ ਕਹਿੰਦੇ ਹੈ, ਜਿੰਨੇ ਦਾ ਕਮਲ ਰਾਪਾ, ਜਿੰਨੇ ਦਾ ਕਮਲ ਸਰੀਰ ਕੇ ਚਰਨਾਂ ਦੇ ਨਾਲ ਮਨ ਰੰਗਿਆ ਜਾਵੇ, ਰਾਪਾ ਮਿਲ ਜਾਵੇ, ਘੁਲ ਮਿਲ ਜਾਵੇ, ਇੱਕ ਹੋ ਜਾਵੇ, ਸੋਗ ਝੋਰਾ ਤੇ ਅੱਗ ਪ੍ਰਤੱਖ ਤੇ ਤ੍ਰਿਸ਼ਨਾ ਦੀ, ਇਹ ਕਦੇ ਵੀ ਵਿਆਪਕ ਚੰਬੜ ਦੀ ਲੱਗ ਜੇ। ਸੋਗ ਕਿਸੇ ਪ੍ਰਕਾਰ ਦਾ ਨਹੀਂ ਕਿ ਬੰਦ ਮੰਦ ਕਰਕੇ ਦਾ ਝੋਰੇ ਚ ਪੈ ਜਾਵੇ, ਨਹੀਂ, ਤੇ ਅੱਗ ਨੇ ਸਤਾਇਆ ਨੇ ਮੱਚੇ ਭਾਠੀ ਛਾਲ ਮਾਰ ਦਿੱਤੀ, ਵੀ ਚੰਦ ਨੇ ਰੋਮ ਨੀ ਸਾਰ ਸਕੀ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪਾਸ ਤਰਖਾਣ ਸਿੱਖ ਗਰੀਬ ਆਪਣੇ ਪੁੱਤਰ ਭਾਈ ਸੰਗਤੀਏ ਨੂੰ ਲੈ ਕੇ ਆਇਆ ਹੈ। ਸੋ ਜਦੋਂ ਗੁਰੂ ਕੇ ਪਿਆਰੇ ਭਾਈ ਅਜਿੱਤੇ ਨੇ ਆਪਣੇ ਕਰਾਮਾਤ ਨਾਲ ਜਾਨਵਰ ਨੂੰ ਉਡਾਉਣਾ ਚਾਹਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸਿੱਧਾਂ ਦੀ ਸ਼ਕਤੀ ਖਿੱਚ ਲਈ ਸੀ, ਉਹਦੀ ਵੀ ਖਿੱਚ ਲਈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਲਾਇਆ ਮੂੰਹ ਕਰਕੇ ਬੈਠੇ ਹੈ। ਭਾਈ ਸੰਗਤੀਏ ਸਤਿਗੁਰ ਦੇ ਹਵਾਲੇ ਕਰ ਦਿੱਤਾ। ਮਹਾਰਾਜ ਕਹਿਣਗੇ, ਭਾਈ ਬਚਨ ਮਨ ਦੱਸੋ ਜੀ। ਮਹਾਰਾਜ ਕਹਿੰਦੇ, ਚਿਖਾ ਬਣਾ ਕੇ ਬਹਿ ਕੇ ਵਿੱਚ ਸਰਜਾ ਅੱਗ ਲਾ ਕੇ, ਸਤ ਬਚਨ ਜੀ ਚਿਖਾ ਬਣਾ ਕੇ ਸੁੱਕੀਆਂ ਲੱਕੜਾਂ ਦੀ, ਭਾਈ ਸੰਗਤੀਆ ਗੁਰੂ ਨਾਨਕ ਦੇਵ ਜੀ ਦੇ ਹੁਕਮ ਨੂੰ ਮੰਨ ਕੇ ਵਿੱਚ ਬੈਠ ਗਿਆ ਗੁਰੂ ਕੇ ਪਿਆਰਿਓ। ਪਰ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਇੱਕ ਰੋਮ ਵੀ ਅੱਗ ਸਾੜ ਨਹੀਂ ਸੀ ਸਕੀ, ਜਿਵੇਂ ਕਮਲ ਸਰੀਰ ਕੇ ਚਰਨ ਦੇ ਨਾਲ ਮਨ ਰੰਗਿਆ ਹੋਇਆ ਹੈ। ਤੇ ਚਰਨ ਕਮਲ ਚਰਨ ਪੂਜਨੀਕ, ਕਮਲ ਦੀ ਤਰ੍ਹਾਂ ਗੁਰੂ ਕੇ ਪਿਆਰ ਪਦਾਰਥ ਰੂਪੀ ਪਾਣੀ ਚ ਬੁੱਧ ਨੂੰ ਨਿਰਲੇਪ ਰੱਖਣ ਵਾਲੇ ਐਸੇ ਜਿਹੜੇ ਚਰਨ ਹੈ, ਚਰਨਾਂ ਬਾਰੇ ਜਿਹੜੇ ਭਾਈ ਨਿਹਾਲ ਸਿੰਘ ਜੀ ਹੋਏ ਹਨ 52 ਕਵੀਆਂ ਵਿੱਚੋਂ, ਉਹਨਾਂ ਨੇ ਆਪਣੇ ਰਤਨਾਂ ਦੁਆਰਾ ਕਥਨ ਕੀਤਾ। ਉਹ ਫਰਮਾਉਂਦੇ ਹਨ, ਜੋਈ ਪਾਦ ਲਕਸ਼ਮੀ ਚਸਤ ਮੰਜ ਦੀਨਾ ਨਾਥ, ਜੋਈ ਪਾਦ ਸੋ ਬਤਰ ਕਹੇ ਹਨ, ਨਾਂਗੇ ਦੌੜੇ ਜਿਹੜੇ ਗਜ ਹਿੱਤ ਹੇਰੇ ਹੈ। ਸੋ ਜੋਈ ਪਾਦ ਗੁਰੂ ਕੇ ਪਿਆਰੇ ਜਿਹੜੇ ਹਨ, ਕਹਿੰਦੇ ਕਿ ਲਕਸ਼ਮੀ ਚਸਦੀ ਹੈ। ਜੋਈ ਪਾਦ ਗੌਤਮ ਕੀ ਰਾਤ ਨਾਲ ਕੋ ਸੁਖਦ ਪਏ, ਜੋਈ ਪਾਦ ਨੇਤਕੀ ਕੇ ਪਾਛੇ ਪਏ ਚਿਹਰੇ ਹੈ, ਜੋਈ ਪਾਦ ਰਿਕੀ ਮੁਨੀ ਸਾਹਿਬ ਸੇਵਤ ਹੈ, ਜੋਈ ਪਾਦ ਕਾਜੀ ਨੇ ਪਕੜ ਕਰ ਫੇਰੇ ਹੈ, ਸਾਹਿਬ ਮੁਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ, ਖੋਜ ਖੋਜ ਦੇਖੇ ਸੋਈ ਪਾਦ ਤੇਰੇ ਹੈ। ਇਹ ਨਿਰਣਾ ਕੀਤਾ ਕਿ ਜਿਹੜੇ ਚਰਨ ਸੋ ਮੈਂ ਦੌੜੇ ਵੇਖੇ ਸੀ ਨੰਗੇ ਜਾਂਦੇ ਹਾਥੀ ਵਾਸਤੇ, ਜਿਹਨਾਂ ਨੂੰ ਲਕਸ਼ਮੀ ਹਮੇਸ਼ਾ ਚਸਦੀ ਹੈ, ਜਿਹੜੇ ਚਰਨਾਂ ਨੇ ਸੋ ਗੌਤਮ ਰਿਖੀ ਦੇ ਘਰ ਵਾਲੀ ਅਹਲਿਆ ਨੂੰ ਸਿਰਾ ਬਣੀ ਨੂੰ ਤਾੜਨਾ ਕੀਤਾ ਰਾਮ ਚੰਦਰ ਰੂਪ ਹੋ ਕਰਕੇ, ਉਹ ਚਰਨ ਜਿਹੜੇ ਰਾਧਾ ਰਾਮ ਦੀ ਸੇਵਾ ਕਰਨ ਵਾਸਤੇ ਨੇਤਕੀ ਨਾਮ ਨੀਵੇਂ ਦਾ ਹੁੰਦਾ ਹੈ, ਨੀਵਾਂ ਕਾਲੇ ਸੈਣ ਭਗਤ, ਉਹਦੇ ਤੋਂ ਜਾ ਕਰਕੇ ਰਾਜਾ ਰਾਮ ਦੀ ਸੇਵਾ ਕੀਤੀ, ਉਹ ਚਰਨ ਜਿਹੜੇ ਚਰਨ ਨੂੰ ਰਿਖੀ ਮੁਨੀ ਸੇਵ ਦੇ ਯਾਦ ਕਰਦੇ ਹੈ, ਜਿਹੜੇ ਚਰਨ ਕਾਜੀ ਨੇ ਪਕੜ ਕੇ ਮੱਕੇ ਚ ਘੁਮਾਉਣਾ ਕੀਤੇ, ਟੰਗੋ ਤਗੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਇਹ ਜਿਹੜੇ ਚਰਨ ਸੀ ਸਾਹਿਬ ਮੁਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ खोज खोज देखे सोई पार तेरे है। मैं पड़ताल करके बुद्धि नु टिका के भी विचार के देखा भाई निहाल सिंह कहना है सच्चे पातशाह ओ चरण मैं तेरे अज तेरी हजूरी च बैठ के तकना कीते है। ऐसे कौल श्रीके चरण नाल जिन्हें मन रंगिया गया पर शब्द चरण है शब्दा नु मनना गुरु के प्यार बचना है। हिरदा चरण शब्द सतगुर को नानक बंद पाल हृदय रूपी पले प्रीत रूपी गंढ दे करके हुक्म रूपी बचन रूपी सतगुर बचन बचना सतगुर पद मुक्त जनावा गो। ऐसे चित चरण नाम ए नाम शब्द है शब्द वाहेगुरु मंत्र चरण है इन्हां नु गुरु के प्यारे ध्यान च लियाउण रूप ऐसा टिकाणा है जिन्हां ना मन रंगिया गया कहिंदे सोग अगन तिस जन ना व्यापै ओहदे विच चोरा चिंता नहीं किसे दी गुरु के प्यारे दे परवाह सारा घर के रंजन फिर प्यारे
अगर तरिया साधु संगे
साधु सत्ते पाचा संसार समुद्र तो परम दा तरीका दसो महाराज कहिंदे भाई जो साधु श्रेष्ठ मन वाले कपड़े रंग के पाउण दा नाम साध नहीं गुरमुख साध असाध साध सदाया ना साधे जाण वाले मन नूं जिन्होंने वास्तविक कर लिया ओहदा नाम है साध जिन्हां नूं ओहना प्यारे संगे संगत हो गए साथ हो गया ओह कहिंदे सागर तरिया संसार समुंदर तो तर गए मंझ प्यारा गुरु नूं गुर मंझ प्यारा मंझ गुरु का बोल तद अगलंगन हारा जेड़ा भाई भाई साह मंझ दी संगत करेगा साधु दी ऐसे साध सिख दी संगत करन वाला भाई संसार समुंदर च गोता नहीं खावेगा तर जाएगा ऐसी बख्शिश हुंदी है ऐसी समय च मिलना चाहिए अपन सारिआं
नूं
पाशाह सोग झोरे तो बचन का भी दस दिता समुद्र तो भी आप जी ने तरन का साधन दस दिता है कृपा करके दसो कि निरभउ किवें होईदा है निरभउ नाम परमेश्वर का जिथे भी भउ आवेगा निरभउ आवेगा निरभय जां होर कोई आवे शब्द तां उहदा विस्तार कुछ होर है क्योंकि निरभय विच सब आकार है निरभउ हर जीउ सोए निरभउ निरवैर इत्थे निरभय तां नहीं क्या गुरु के प्यारिओ निरभउ एक है होर नहीं कोई भी बाकी सब संसार भय अंदर है सो भय च पौण वाला सदवाओ भय च चलै लख दरियाओ भय च अगन कढ़ै वेगार भय च धरती दबी पार भय च इंद फिरै तिरपार भय च राजा धर्म द्वार भय च सूरज भय च चंद को करोड़ी चलतन अंत भय च सिद्ध बुद्ध सरनाथ भय च आड़ाणी आकाश भय च जोध महाबल सूर भय चावै जावै पूर सगलिया भौ लिखिया सिरलेख नानक निरभउ निरंकार सच एक ओ एक बाकी सब भय अंदर हन इस वास्ते महाराज कहिंदे भाई जे भय तो रहत होण तां निरभउ नाम जपो हर रंगे रंगे आनंद दे सहत हो करके हरी दे नाम वाहेगुरु मंत्र नूं जपो फिर कहिंदे निरभउ निरभउ परमेश्वर दा रूप ही हो जावांगे फिर फर्क नहीं कोई रहेगा हर का सेवक हरी जिहा भेद ना जावन मौन सदिहा बन जावेगा जमदूतां दी कुट तो बड़ा डर लगता है बहुत भय हुंदा है सतगुरु जी कहिंदे प्यारिया तीन चीजां छड़ दे फिर जमदूत नहीं नेड़े आवेगा केड़ियां केड़ियां जी
पर धन दुख कछ पाप ना फेड़े
सतगुरु जी कहिंदे कृपा पराया धन चोरी कर ते एक पर धन दुख एक पंजे विषयां दा त्याग कर दे अखां दा रूप वेख करके काम दे अधीन ना हो कन्नां नाल गंदे गाने ना सुनिया कर अड़सना ना झूठ ना बोलिया कर ते चमड़ी दे स्पर्श दे आनंद विच ना बैठा रह के कोमल चमड़ियां चाहीदियां है ते नक दे नाल अत्र फलेल दियां सुगंधियां विच ना फसिया रह बाणी पढ़ लिया कर किते ते पंज विषय है सो गुरु के प्यारे दे विस्तार च पवे ते होर टाइम बहुत लगना अपना तो इन्हां पंजां विषय नूं इन्हां विच समझ लैणा तेरे विच ना पैणा कर ते पाप जीवां नूं घात ना करिया कर फेड़े ना करन दा है फेड़े करिया ना कर कमाया ना कर पराया धन ना फेड़े खोणा कर ते पंजे विषयां नूं ना कमाउणा कर ते इहनां विच गलतान होण रूप ते पाप जीवां नूं घात ना करिया कर झूठ बोलण जिहड़ा कोई भी पाप नहीं झूठ बोल मुरदार खाए बचन कहे है ते ना फेड़े ਨਾ ਕਰਿਆ ਕਰ ਫੇਰ ਕੀ ਹੋ ਗਿਆ ਤਿੰਨੇ ਚੀਜ਼ਾਂ ਤਿੰਨੇ ਗੁਣ ਧਾਰਨ ਕਰ
ਲਵਾਂ।
ਸਤਿਗੁਰੂ ਜੀ ਕਹਿੰਦੇ ਜਿਹੜੇ ਭਾਈ ਜਮਦੂਤ ਨੇ ਜਿੰਦ ਆਰ ਜਿੰਦਾਰ ਡੰਡੇ ਵਾਲੇ ਜਿੰਦਾਰ ਨਾਮ ਡੰਡੇ ਦਾ ਹੈ ਤੇ ਜਿੰਦ ਆਰ ਵਿਆਕਰਨ ਅਨੁਸਾਰ ਜਿਹੜੇ ਜਿੰਦ ਦੇ ਆਰ ਵੈਰੀ ਹਨ ਸੋ ਜਿਹੜੇ ਜਮਦੂਤ ਜਿੰਦਾਰ ਹੁਕਮ ਰੂਪੀ ਡੰਡਾ ਲੈ ਕੇ ਫਿਰਦੇ ਹੈ ਤੇ ਜਿੰਦਾਰ ਜਿਹੜੇ ਜਿੰਦ ਦੇ ਆਰ ਵੈਰੀ ਹਨ ਕਹਿੰਦੇ ਨਾ ਆਵੇ ਨੇੜੇ ਇਹ ਨੀ ਫਿਰ ਕਦੇ ਨੇੜੇ ਆ ਸਕਣਗੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਉਣਾ ਤੂੰ ਨਾ ਛੁੱਟਿਆ ਨਿਗਟ ਨਾ ਜਾਈ ਉਹ ਦੂਤ ਸੋ ਗੁਰੂ ਕੇ ਪਿਆਰੋ ਨਾਮ ਤੇ ਆਇਨ ਸਾਜਨਾ ਜਾਨੂ ਪਦਾਰਥ ਜੀਤ ਨਾਨਕ ਧਰਮ ਐਸੇ ਚਵਾ ਹੈ ਕੀਤੋ ਬੇਨਤੀਆਂ ਕਰਦਾ ਜਮ ਕਾਲ ਮਿਲਾ ਦੇ ਭੇਟ ਸੇਵਕ ਨਿਤ ਹੋਈ ਅਰੇਰੇ ਦਰਗਾਹ ਕਹਿ ਨ ਕੋ ਆਓ ਬੈਠ ਆਦਰ ਸੁਭ ਦਿਓ ਦੂਰ ਰਹੇ ਉਹ ਜਾਂਤੇ ਬਾਟ ਇਹ ਰਾਸਤਾ ਫਿਰ ਨੇੜੇ ਨੀ ਆਵੇਗਾ ਕਦੇ ਵੀ ਤੇ ਨਾਮ ਜਪਣ ਦਾ ਲਾਭ ਤੇ ਇਹਨਾਂ ਤਿੰਨਾਂ ਚੀਜ਼ਾਂ ਦੇ ਤਿਆਗਣ ਦਾ ਤੇ ਗੁਣਾਂ ਨੂੰ ਧਾਰਨ ਕਰਨ ਦਾ ਇਹ ਲਾਭ ਹੈ ਗੁਰੂ ਕੇ ਪਿਆਰਿਓ। ਪਰਾਇਆ ਧਰਨਾ ਚੋਰੀ ਕਰਨਾ ਵਿਸ਼ਿਆਂ ਤੋਂ ਬਚਣਾ ਤੇ ਪਾਪ ਨਾ ਕਰਨੇ ਇਹ ਤਿੰਨ ਚੀਜ਼ਾਂ ਤਿਆਗ ਦਈਏ ਤੇ ਫਿਰ ਜਮਦੂਤ ਨੀ ਸਤਾ ਸਕਦਾ ਨਾਮ ਜਪਣੇ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਤ੍ਰਿਸ਼ਨਾ ਦੀ ਅੱਗ ਨੇ ਬੜਾ ਔਖਾ ਕੀਤਾ ਸਹਸ ਖੱਟੇ ਲੱਖ ਕੌਰ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਤਸ਼ਾਹ ਪਾਵੈ ਮਾਇਆ ਮੇਰੇ ਇਸਰਾ ਮੰਗਾ ਦਮਾ ਦਮ ਦਮੜੇ ਦਮੜੇ ਮੰਗੀ ਜਾਂਦਾ ਕਦੇ ਰਾਜੀ ਨੀ ਆਉਂਦਾ। ਇੱਕ ਤ੍ਰਿਸ਼ਨਾਲੂ ਸੀ ਸ਼ਿਵਜੀ ਦਾ ਪਾਸ਼ਕ ਬਣਿਆ ਚਾਰ ਬੱਤੀਆਂ ਦਿੱਤੀਆਂ ਕਿ ਆਹ ਲੈ ਜਾ ਫਲਾਨੀ ਤਰਫ ਨੂੰ ਜਾਵੇਗਾ ਆਹ ਮਿਲੇਗਾ ਫਲਾਨੇ ਪਾਸ ਜਾਵੇਗਾ ਆਹ ਮਿਲੇਗਾ ਉੱਧਰ ਜਾਵੇਗਾ ਤਾਂ ਆਹ ਵਸਤੂ ਪ੍ਰਾਪਤ ਹੋਵੇਗੀ ਪਰ ਗੱਲ ਕਹਿ ਕੇ ਚੌਥੇ ਪਾਸੇ ਨਾ ਜਾਵੀ। ਸਤ ਬਚਨ ਜੀ ਚਲਾ ਗਿਆ ਪਹਿਲੀ ਬੱਤੀ ਲੈ ਕੇ ਚੜ੍ਹਦੇ ਵੱਲ ਨੂੰ ਗਿਆ ਉੱਥੇ ਗੁਰੂ ਕੇ ਪਿਆਰੇ ਮਾਇਆ ਦਾ ਢੇਰ ਲੱਗਾ ਵੇਖਿਆ ਉਹਦੇ ਤੇ ਮਿੱਟੀ ਪਾਇਆ ਵੀ ਚੜ ਫੇਰ ਚੱਕਾਂਗੇ ਦੂਜਾ ਪਾਸਾ ਵੇਖ ਲਈਏ। ਉਧਰ ਬੱਤੀ ਲੈ ਕੇ ਗਿਆ ਉਧਰ ਗੁਰੂ ਕੇ ਪਿਆਰੇ ਮੋਹਰਾਂ ਨਿਕਲੀਆਂ ਕਹਿੰਦਾ ਫੇਰ ਇਕੱਠਾ ਕਰ ਲਏ ਮੈਨੂੰ ਇਕੱਲੇ ਨੂੰ ਪਤਾ ਹੁਣ ਹੋਰ ਵੇਖ ਲਈਏ। ਤੀਜੇ ਪਾਸੇ ਗਿਆ ਉਧਰ ਜਵਾਹਰ ਲਾਲ ਹੀਰੇ ਆਦਿ ਹੋਏ ਉਹਦੇ ਤੇ ਵੀ ਮਿੱਟੀ ਪਾ ਦਿੱਤੀ ਸ਼ਾਂਤੀ ਨਾਲ ਤ੍ਰਿਸ਼ਨਾ ਨਾ ਬੁਝੀ ਕਹਿ ਲਗਾ ਚੌਥੇ ਪਾਸੇ ਰੁਕਿਆ ਸੀ ਚੱਲਦੇ ਆ ਤੇ ਲਿਆਵਾਂਗੇ ਕੁਝ ਨਾ ਵੇਖਦਾ ਇਹ ਹੈ ਕੀ। ਜਦੋਂ ਚੌਥੇ ਪਾਸੇ ਗਿਆ ਤਾਂ ਗੁਰੂ ਕੇ ਪਿਆਰੇ ਉੱਥੇ ਮਿੱਟੀ ਪੱਟਣ ਲੱਗਾ ਤੇ ਥੱਲੇ ਮੰਦਰ ਨਿਕਲਿਆ ਜਦੋਂ ਮੰਦਰ ਨੂੰ ਧੱਕਾ ਮਾਰਿਆ ਤਖਤੇ ਖੁੱਲ ਗਏ ਅੰਦਰ ਹੀਰੇ ਜਗਤ ਸਿੰਘਾਸਨ ਤਿਆਰ ਹੈ ਉੱਥੇ ਗਿਆ ਤੇ ਪਰ ਉੱਥੇ ਇੱਕ ਸਤੀਰ ਦੇ ਥੱਲੇ ਬੰਦਾ ਦਿੱਤਾ ਹੋਇਆ ਉਹਨੂੰ ਪੁੱਛਣ ਲੱਗਾ ਵੀ ਇੱਥੋਂ ਦਾ ਵਰਤਾ ਕੀ ਹੈ ਇੱਥੋਂ ਦਾ ਸੁੱਖ ਆਨੰਦ ਕੀ ਦੱਸ ਤਾਂ ਸਹੀ। ਉਹ ਕਹਿਣ ਲੱਗਾ ਤੈਨੂੰ ਮੈਂ ਤਾਂ ਦੱਸਾਂਗਾ ਜੇ ਤੂੰ ਮੈਨੂੰ ਕੁਛ ਸਹਾਇਤਾ ਕਰੇ। ਮੇਰੀ ਕਹਿੰਦਾ ਕੀ ਆਉਂਦਾ ਮੇਰੇ ਤੇ ਸਤੀਰ ਦਾ ਭਾਰ ਬੜਾ ਬੋਝ ਹੈ ਛੱਤ ਦਾ ਜੇ ਤੂੰ ਮੇਰੀ ਸਹਾਇਤਾ ਕਰੇ ਤੇ ਥੱਲੇ ਸਿਰ ਦੇਵੇ ਤੇ ਮੈਨੂੰ ਥੋੜਾ ਜਿਹਾ ਆਰਾਮ ਆਵੇ ਤੇ ਫਿਰ ਮੈਂ ਤੈਨੂੰ ਬੋਲ ਕੇ ਦੱਸਾਂਗਾ। ਕਹਿਣ ਲੱਗਾ ਲੈ ਤਾਂ ਗੱਲ ਹੀ ਥੋੜੀ ਆਪਣਾ ਸਿਰ ਥੱਲੇ ਦੇ ਦਿੱਤਾ ਜੋ ਸਿਰ ਥੱਲੇ ਦਿੱਤਾ ਜਿਹੜਾ ਪਹਿਲਾਂ ਥੱਲੇ ਆਇਆ ਸੀ ਉਹ ਨਿਕਲ ਕੇ ਬਾਹਰ ਨੂੰ ਆਉਣ ਲੱਗਾ ਤੇ ਜਿਹੜਾ ਬਾਹਰੋਂ ਗਿਆ ਸੀ ਤ੍ਰਿਸ਼ਨਾਲੂ ਉਹ ਰੌਲਾ ਪਾ ਲਿਆ ਕਹਿੰਦਾ ਦੱਸਦਾ ਨੀ ਆਉਣਾ ਬਸ ਜਿਹੜਾ ਤੇਰੇ ਨਾਲ ਵੱਧ ਤ੍ਰਿਸ਼ਨਾਲੂ ਹੋਵੇਗਾ ਉਹ ਆ ਕੇ ਤੈਨੂੰ ਦੱਸੇਗਾ ਮੈਨੂੰ ਇਹ ਤਿੰਨ ਚਾਰ ਬੱਤੀਆਂ ਮਿਲੀਆਂ ਸੀ ਮੈਂ ਵੀ ਮਾਇਆ ਦਾ ਲਾਲਚ ਕਰਕੇ ਚੌਥੇ ਪਾਸੇ ਆ ਗਿਆ ਤੇ ਇਹ ਸਤੀਰ ਹੇਠਾਂ ਦੇ ਕੇ ਮੈਨੂੰ ਅੱਗੇ ਇੱਥੋਂ ਨਿਕਲ ਗਿਆ ਕਿ ਤ੍ਰਿਸ਼ਨਾ ਨੇ ਮੈਨੂੰ ਇੱਥੇ ਲਿਆਂਦਾ ਤੇ ਤੂੰ ਮੇਰੇ ਨਾਲੋਂ ਵੱਧ ਤ੍ਰਿਸ਼ਨਾਲੂ ਸੰਤੋਖ ਤੈਅ ਨਹੀਂ ਕੀਤਾ ਹੁਣ ਜਿਹੜਾ ਤੇਰੇ ਨਾਲ ਵੱਧ ਹੋਵੇਗਾ ਉਹ ਤੈਨੂੰ ਛੁਡਾ ਲਵੇਗਾ ਮੈਂ ਤਾਂ ਚੱਲਿਆ ਹੈ ਐਸੀ ਹਾਲਤ ਹੈ ਗੁਰੂ ਕੇ ਪੈਰੋਂ ਐਸੀ ਤ੍ਰਿਸ਼ਨਾ ਹੈ। ਤੇ ਮਹਾਰਾਜ ਕਹਿੰਦੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਏ ਜੋ ਪ੍ਰਭ ਸਾਖੀ ਚੇਤਨ ਸਰੂਪ ਹੈ ਉਹਨੇ ਬੁਝਾਇਆ ਤ੍ਰਿਸ਼ਨਾ ਬੁਝਾ ਹਰ ਨਾਮ ਵਾਹਿਗੁਰੂ ਦਾ ਨਾਮ ਜਪਣੇ ਕਰਕੇ ਤ੍ਰਿਸ਼ਨਾ ਬੁਝਦੀ ਹੈ ਭਾਈ ਨਹੀਂ ਤਾਂ ਤ੍ਰਿਸ਼ਨਾ ਬਿਰਲੇ ਕੀ ਬੁਝੀ ਹੈ ਕੋਟ ਜੋਰੇ ਲਾਖ ਕਰੋਰੇ ਮਾਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ ਸੁੰਦਰ ਨਾਰੀ ਅੰਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ ਬੁਰਾ ਭਲਾ ਨੀ ਸਿੱਝੀ ਹੈ ਐਸੀ ਹਾਲਤ ਹੁੰਦੀ ਹੈ ਪਰਮੇਸ਼ੁਰ ਬੁਝਾ ਦਿੰਦਾ ਆਪਣੇ ਪਿਆਰਿਆਂ ਦੇ ਭਾਵੇਂ ਔਰੰਗਜ਼ੇਬ ਕਹਿੰਦਾ ਮਤੀ ਦਾ ਉਸ ਨੂੰ ਲੜਕੀ ਲੈ ਲੈ ਮੇਰੀ ਤੇ ਮੰਨ ਜਾ ਤੂੰ ਆਪਣੇ ਧਰਮ ਨੂੰ ਛੱਡ ਕੇ ਮੇਰੇ ਧਰਮ ਚ ਆਉਣਾ ਕ੍ਰਿਸ਼ਨਾ ਨੇ ਨਹੀਂ ਦੁਖੀ ਕੀਤਾ ਲੱਤ ਮਾਰ ਕੇ ਪਰੇ ਕਰ ਦਿੱਤਾ ਹੈ ਜੇ ਗੁਰੂ ਕੇ ਪਿਆਰੇ ਕੋਈ ਹੋਰ ਲਾਲਚ ਦਿੱਤਾ ਹੈ ਤਾਂ ਵੀ ਠੁਕਰਾ ਦਿੱਤਾ। ਸਾਹਿਬਜ਼ਾਦਿਆਂ ਨੇ ਠੁਕਰਾਇਆ ਹੈ, ਪਰਮੇਸ਼ਰ ਨੇ ਤ੍ਰਿਸ਼ਨਾ ਬੁਝਾ ਦਿੱਤੀ। ਸੱਚੇ ਪਾਤਸ਼ਾਹ ਤ੍ਰਿਸ਼ਨਾ ਦੇ ਬੁਝਣ ਦਾ ਕਾਰਨ ਦੱਸ ਦਿੱਤਾ, ਕਿਹਦੀ ਸਰਨ ਲਈ ਜਿਸ ਕਰਕੇ ਉਧਾਰ ਹੋਵੇ। ਸਤਿਗੁਰ ਜੀ ਕਹਿੰਦੇ ਨਾਨਕ ਉਧਰੇ, ਨਾਨਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਅਨਕ ਰਹਿਮ ਜੋਈ ਨਾਨਕ ਨਾਮ ਕਹਾਵਾ ਸੋਈ। ਉਹ ਪਰਮੇਸ਼ਰ ਜੋ ਗੁਰੂ ਨਾਨਕ ਦੇ ਪੰਜਵੇਂ ਪਾਤਸ਼ਾਹ ਜੀ ਹਨ, ਕਹਿੰਦੇ ਭਾਈ ਉਧਰੇ ਪ੍ਰਭ ਸਰਨ ਆਈ, ਪਾਠ ਸਰਨ ਆਈ ਹੈ। ਸੋ ਪਰਮੇਸ਼ਰ ਦੀ ਸਰਨ ਵਿੱਚ ਜਦੋਂ ਆਈ, ਆ ਗਏ ਗੁਰੂ ਕੇ ਪਿਆਰੇ, ਉਦੋਂ ਕਹਿੰਦੇ ਉਧਰੇ, ਉਦੋਂ ਬਚ ਗਏ। ਪਰਮੇਸ਼ਰ ਦੀ ਸਰਨ ਲਈਏ ਜਿਸ ਕਰਕੇ ਆਪਣਾ ਵੀ ਉਧਾਰ ਹੋ ਸਕੇ। ਸੋ ਗੁਰੂ ਕੇ ਪਿਆਰੇ ਜਿਹਨੇ ਸਤਿਗੁਰੂ ਜੀ ਨੇ ਮਤ ਬੁੱਧ ਬਖਸ਼ੀ ਹੈ, ਉਹ ਸੰਸਾਰ ਬੈਠ ਕੇ ਆਪਾਂ ਆਨੰਦ ਮਾਣਿਆ ਹੈ। ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਬੋਲਦਿਆਂ ਤੋਂ, ਕੋਈ ਵਿਦਿਆ ਹਾਸਲ ਨਹੀਂ, ਗੁਰੂ ਪਿਆਰੇ ਕੋਈ ਗੁਣ ਨਹੀਂ। ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਚੇਤੇ ਔਗਣ ਹਮਾਰੇ ਵਾਲੀ ਹਾਲਤ ਹੈ। ਕਿਰਪਾ ਕਰੋ, ਸਾਰੇ ਸਿੰਘਾਂ ਦੇ ਚਰਨਾਂ ਚ ਬੇਨਤੀ ਹੈ ਕਿ ਸਤਿਗੁਰ ਦੀ ਹਜ਼ੂਰੀ ਚ ਇਹ ਅਰਦਾਸ ਕਰੋ ਕਿ ਜਦੋਂ ਤੱਕ ਸਵਾਸ ਆਉਣ, ਸ਼ਹੀਦਾਂ ਦੇ ਹੱਕ ਲੈਣ ਦਾ ਉਦਮ ਤੇ ਪਰਮੇਸ਼ਰ ਦੀ ਸਿਖਿਆਤ ਦਾ ਆਨੰਦ ਇਹ ਸਤਿਗੁਰ ਜੀ ਬਖਸ਼ਣ, ਜਿਸ ਕਰਕੇ ਇਹ ਨਿਕੰਮਾ ਜੀਵਨ ਵੀ ਸਫਲ ਹੋ ਸਕੇ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣ ਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।